मेरी सेविंग $350,
मेरी सेविंग सिर्फ $100
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
कोई बात सादा सी है, हमारे पास 2 गाड़ियाँ और 1 घर है और इन सब की इंश्योरेंस मिलाकर मैंने जबरदस्त सेविंग की है और ये जादू किया है ऑल स्टेट पिकरिंग एजेंसी के राजा पाशा ने। आप भी अपनी गाड़ी और घर के इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा पाशा 6472903773 6472903773।
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनी ग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC एम्बिशंस मेड रियल।
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जा ऑटोमेटिक, क्विक ट्रक ल्यूब चेते आही ना रखियो। ट्रक दी बढ़िया सर्विस लई क्विक ट्रक ल्यूब लो जी तीजी लोकेशन भी खोलती है, एग्जिट 579 फ्रॉम हाईवे 401 इन नापनी। आहो जी, कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नापनी। क्विक ट्रक ल्यूब द वन स्टॉप शॉप 5196220660 या quicktrucklube.com। QTL बिकॉज वी केयर।
साढ़े कोल योजना है जो कि ओंटेरियो नु जोड़ रही है। रोजाना आवाजाही नु घटाउन लई नवीं सड़कां ते हाईवेज दा निर्माण अते वध रहे इलाकियां नु जोड़न लई पब्लिक ट्रांसिट दा विस्तार। यह सब इस लई तां जो तुसी तेजी नाल सुरक्षित अते आसानी नाल आउण जाण कर सको। ontario.ca/builds ते जाके होर जाणो। इस दी अदायगी ओंटेरियो सरकार वल्लों कीती गई है।
फैक्टरी दी तक गाली कुजोरे तुम्हा पया जे चारे पासे तुसी भी आओ 1850 Albion Road in Rexdale 416213-1165।
भाई सस्ता लाला, इंज कर तू 6 दी बजाय 5 ले ला।
ओहो सरला भैन जी, कैनेडा आ गए तुसी, इत्थे सब्जियां पिछे बारगेन करन दी लोड़ नहीं क्योंकि एशियन फूड सेंटर ते वधिया फ्रेश ग्रोसरी फ्रूट्स दाला सब्जियां सब कुछ बहुत घट कीमत विच मिलदा।
ए आ जी एशियन फूड सेंटर, इंडो कैनेडियन ग्रोसरीज, फलो फ्रूट दाला सब्जियां दी वन स्टॉप शॉप। नाले साडे कोल इंडिया आले भांडे प्लेटां बाटियां सब कुछ मिलदा है। साडी सारियां ही लोकेशंस ते सोहणियां सोहणियां रखड़ियां दी बेशुमार वैरायटी भी है। एशियन फूड सेंटर दियां ओंटेरियो विच 9 लोकेशंस विच जिथे मर्जी आ जाओ।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000 647-646-3000। 3000 ਵੰਡਰ ਵਰਲਡ ਦੇ ਮਨਮਿੰਦਰ ਖੋਸਾ ਜੀ। ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾਅ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 ਅਮਨਦੀਪ ਕਪਲਾ।
ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913, ਰੋਡਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milte ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 6472954600 6472956400. HK Tire Center.
ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ? ਇਸ ਪੱਖੋਂ
ਮੈਂ ਬਿਲਕੁਲ ਬੇਫਿਕਰ ਹਾਂ। ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ, ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ? ਕੋਈ ਗੱਲ ਨਹੀਂ, ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-7300-8436।
ਫਰਸ਼, ਦੀਵਾਰਾਂ, ਬਨੇਰੇ, ਰੰਗ ਜੇ ਬਰਬਾਦ ਨੇ, ਹਸ਼ਰ ਇਹ ਕੀਤਾ ਹੈ ਘਰ ਦਾ ਇਸ ਦੀ ਔਲਾਦ ਨੇ। ਫਰਸ਼, ਦੀਵਾਰਾਂ, ਬਨੇਰੇ, ਰੰਗ ਜੇ ਬਰਬਾਦ ਨੇ, ਹਸ਼ਰ ਇਹ ਕੀਤਾ ਹੈ ਘਰ ਦਾ ਇਸ ਦੀ ਔਲਾਦ ਨੇ। ਕਿ ਮਾਂ ਦੀਆਂ ਝਿੜਕਾਂ ਨੇ ਦਿੱਤੀ ਹੋਸ਼ ਮੇਰੇ ਜੋਸ਼ ਨੂੰ, ਬਾਪ ਤੋਂ ਮਿਲੀਆਂ ਨਸੀਹਤਾਂ ਵੀ ਅਜੇ ਤੱਕ ਯਾਦ ਨੇ। ਕਰਦਿਆਂ ਜੀਆਂ ਨੂੰ ਇਹ ਕੀ ਹੋ ਗਿਆ, ਸਭ ਮੌਨ ਹਨ। ਕਰਦਿਆਂ ਜੀਆਂ ਨੂੰ ਇਹ ਕੀ ਹੋ ਗਿਆ, ਸਭ ਮੌਨ ਹਨ। ਨਾ ਦਿਲਾਂ ਵਿੱਚ ਸਾਂਝ ਹੈ, ਨਾ ਆਪਸੀ ਸੰਵਾਦ ਨੇ। ਉਫ, ਨਸ਼ੇ ਦੇ ਕੈਪਸੂਲਾਂ ਵਿੱਚ ਜਵਾਨੀ ਧਸ ਗਈ, ਟੀਕਿਆਂ ਵਿੱਚ ਜੋ ਰਹੇ ਗਲਤਾਨ ਮੁਰਦਾਬਾਦ ਨੇ। ਕਿ ਕਿਉਂ ਨਾ ਦਈਏ ਉਸ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ, ਕਿਉਂ ਨਾ ਦਈਏ ਉਸ ਨੂੰ ਉਸ ਦੇ ਗੁਨਾਹਾਂ ਦੀ ਸਜ਼ਾ। ਕੀਤੀਆਂ ਗੁਸਤਾਖੀਆਂ ਕੀ ਨਹੀਂ ਸਯਾਦ ਨੇ। ਕਿ ਹੈ ਅਜਬ ਧਰਤੀ, ਮੈਂ ਇਹ ਕਿਹੜੀ ਜਗ੍ਹਾ ਤੇ ਆ ਗਿਆ। ਹੈ ਅਜਬ ਧਰਤੀ, ਮੈਂ ਇਹ ਕਿਹੜੀ ਜਗ੍ਹਾ ਤੇ ਆ ਗਿਆ। ਸ਼ਹਿਰ ਖੰਡਰ ਹੋ ਗਏ, ਨਾ ਪਿੰਡ ਹੀ ਆਬਾਦ ਨੇ। ਕਿ ਲੋੜ ਹੈ ਵੱਜੇ ਨਗਾਰਾ ਜੰਗ ਦੇ ਮੈਦਾਨ ਵਿੱਚ। ਲੋੜ ਹੈ ਵੱਜੇ ਨਗਾਰਾ ਜੰਗ ਦੇ ਮੈਦਾਨ ਵਿੱਚ, ਰਾਹ ਚ ਬੈਠੇ ਗਾਜ਼ੀਆਂ ਤੱਕ ਪਹੁੰਚਣਾ ਇਹ ਨਾਦ ਹੈ। ਰਾਹ ਚ ਬੈਠੇ ਗਾਜ਼ੀਆਂ ਤੱਕ ਪਹੁੰਚਣਾ ਇਹ ਨਾਦ ਹੈ। ਗੁਰਦਿਆਲ ਰੋਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਸੁਨਗਾਰਾ ਪ੍ਰੋਗਰਾਮ ਆਪ ਸਭ ਦਾ ਨਿੱਘਾ ਸਵਾਗਤ ਜੀ ਆਇਆਂ ਨੂੰ, ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਸਪਤੰਬਰ ਮਹੀਨੇ ਦੀ 20 ਤਰੀਕ 2:15 ਸਟੂਡੀਓ ਦੀ ਘੜੀ ਤੇ ਹੋ ਗਏ ਨੇ। ਬਾਹਰਲਾ ਤਾਪਮਾਨ 25 ਡਿਗਰੀ ਹੈ, ਜਦਕਿ 30 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਟਿਕਾਣਾ ਨੂੰ ਇਹ ਤਾਪਮਾਨ 22 ਡਿਗਰੀ ਹੋਵੇਗਾ ਤੇ ਰਾਤ ਨੂੰ ਇਹ ਤਾਪਮਾਨ ਘੱਟ ਕੇ 18 ਡਿਗਰੀ ਰਹਿ ਜਾਣਾ। ਸ਼ਨਿਚਰਵਾਰ ਨੂੰ ਤਾਪਮਾਨ 24 ਡਿਗਰੀ ਹੋਵੇਗਾ, 40% ਕਣੀਆਂ ਦੇ ਚਾਂਸਿਸ ਨੇ, ਸੰਭਾਵਨਾ ਹੈ। ਐਤਵਾਰ ਨੂੰ ਬਦਲਵਾਈ ਰਹੇਗੀ, ਮੌਸਮ 24 ਡਿਗਰੀ। ਸੋਮਵਾਰ ਨੂੰ 23 ਡਿਗਰੀ ਤੇ ਮੀਂਹ ਪੈਣ ਦੀ ਸੰਭਾਵਨਾ। ਮੰਗਲਵਾਰ 22 ਡਿਗਰੀ ਮੀਂਹ ਪੈਣਾ, ਬੁੱਧਵਾਰ 23 ਡਿਗਰੀ ਉਦੋਂ ਵੀ ਮੀਂਹ ਪੈਣਾ, ਵੀਰਵਾਰ ਨੂੰ 23 ਡਿਗਰੀ ਫੇਰ ਕਹਿੰਦੇ ਮੀਂਹ ਪੈਣਾ, ਸ਼ੁੱਕਰਵਾਰ ਨੂੰ 21 ਡਿਗਰੀ ਫੇਰ ਮੀਂਹ ਪੈਣਾ, ਸ਼ਨਿਚਰਵਾਰ ਨੂੰ 21 ਡਿਗਰੀ ਫੇਰ ਮੀਂਹ ਪੈਣਾ, ਐਤਵਾਰ ਨੂੰ 23 ਡਿਗਰੀ ਫੇਰ ਮੀਂਹ ਪੈਣਾ। ਆ ਸਾਰਾ ਹਫ਼ਤਾ ਮੀਂਹ ਦੱਸਿਆ, ਪਰ ਦੇਖਦੇ ਹਾਂ ਜੀ, ਕਿਉਂਕਿ ਬਹੁਤੀ ਵਾਰੀ ਇਹ ਜਿਹੜੇ ਮੀਟੀਓਰੋਲੋਜਿਸਟ ਜਿਹੜੇ ਇਹ ਮੌਸਮ ਦਾ ਹਾਲ ਦੱਸਦੇ ਨੇ, ਸੋ ਇਹਨਾਂ ਦਾ ਹਾਲ ਵੀ ਠੰਡੂਰਾਂ ਵਾਲਾ ਹੋ ਜਾਂਦਾ। ਕਈ ਵਾਰੀ ਆਪਾਂ ਨੂੰ ਇਸ ਕਰਕੇ ਬਹੁਤਾ ਮੀਂਹ ਬੋਦਰ ਨਹੀਂ ਕਰਦਾ ਕਿ ਉਹ ਰਾਤ ਨੂੰ ਪੈ ਹਟਦਾ, ਹੁਣ ਬੱਦਲ ਕਿੱਥੋਂ ਭਰੀ ਆਉਣਗੇ, ਹੁਣ ਜਿੱਥੋਂ ਭਰ ਕੇ ਆਉਣੇ ਨੇ ਹਵਾ ਨੇ ਆ ਕੇ ਲਿਆ ਕੇ ਕਿੱਥੇ ਆ ਕੇ ਕੇਰਨੇ ਆ, ਉਹ ਕਈ ਵਾਰੀ ਬਾਹਲੇ ਜ਼ੋਰ ਦੇ ਨਾਲ ਰਾਹ ਜੀ ਕਿਰਕੁਰ ਜਾਂਦੇ ਆ, ਜਾਂ ਕਈ ਵਾਰ ਰਾਤ ਨੂੰ ਪੈ ਹਟਦੇ ਆ, ਦਿਨ ਸੌਖਾ ਲੰਘ ਜਾਂਦਾ। ਭਾਵੇਂ ਭਵਿੱਖਬਾਣੀ ਤਾਂ ਇਹ ਆ ਕਿ ਮੀਂਹ ਸਾਰਾ ਹਫ਼ਤਾ ਹੀ ਪੈਣਾ, ਪਰ ਮੈਨੂੰ ਲੱਗਦਾ ਨਹੀਂ ਵੀ ਸਾਰਾ ਹਫ਼ਤਾ ਜਿਹੜਾ ਜੇ ਆਪਾਂ ਗਿੱਲ ਗਲੋਲੇ 'ਚ ਰਵਾਂਗੇ। ਚਲੋ ਜੇ ਪੈ ਵੀ ਗਿਆ, ਆਪਣੀਆਂ ਕਿਹੜੀਆਂ ਪਾਥੀਆਂ ਭੇਜਦੀਆਂ, ਫੁੱਲ ਬੂਟੇ ਜਿਹੜੇ ਆ ਉਹ ਸੌਖੇ ਹੋ ਜਾਣਗੇ, ਘਾਹ ਜਿਹੜੇ ਆ ਜੀ ਕਈ ਥਾਵਾਂ ਦੇ ਉੱਪਰ ਬਹੁਤ, ਖਾਸ ਕਰਕੇ ਜਿੱਥੇ ਰੇੜ ਹੁੰਦੀ ਆ ਨਾ, ਜਿੱਥੇ ਪਾਣੀ ਠਹਿਰਦਾ ਨਹੀਂ ਆ, ਉੱਥੇ ਫਿਰ ਥੋੜ੍ਹਾ ਜਿਹਾ ਔਖਾ ਹੋ ਜਾਂਦਾ ਕੰਮ। ਹੁਣ ਮੇਰੇ ਗੱਲ ਕਰਦੇ ਕਰਦੇ ਚੇਤਾ ਆਇਆ, ਮੇਰੇ ਨਾ ਇੱਕ ਘਰ ਦੇ ਵਿੱਚ ਘਾਹ ਦਾ ਛੱਟਾ ਦੇ ਕੇ ਤੇ ਉੱਥੇ ਮਾੜੀ ਜੀ ਰੂੜੀ ਪਾਉਣ ਵਾਲੀ ਆ, ਤੇ ਹੁਣ ਜੇ ਕੱਲ੍ਹ ਨੂੰ ਮੀਂਹ ਪੈਣਾ ਸ਼ਨਿਚਰਵਾਰ, ਅੱਜ ਤਕਲਾਂ ਨੂੰ ਇਹ ਕੰਮ ਕਰ ਲੈਂਦੇ ਹਾਂ। ਜਿੱਥੇ ਘਾਹ ਤੁਹਾਡੇ ਕਿਤੇ ਵਿਰਲਾ ਹੋਵੇ ਨਾ, ਉੱਥੇ ਕੋਸਕੋ ਦੇ ਵਿੱਚ ਵੀ ਬੀ ਲਗਾ ਬੋਰਾ $18 ਦਾ, 3.99 ਦਾ, ਉੱਥੇ ਛੱਟਾ ਦੇ ਕੇ ਉੱਪਰ ਮਾੜੀ ਮਾੜੀ 5-7-10 ਬੋਰੇ ਜਿਹੜੇ ਆ ਉਹ ਟੋਪ ਸੋਲ ਦੇ ਲਿਆ ਕੇ ਉੱਪਰ ਛੱਟਾ ਦੇ ਦਿਓ, ਤੇ ਉਹ ਜਦੋਂ ਆਹ ਮੀਂਹ ਲਗਾਤਾਰ ਪੈਣੇ ਨਾ, ਇਸੇ ਹਫ਼ਤੇ ਦੇ ਵਿੱਚ ਵਿੱਚ ਹੀ ਉਹ ਲੂਈ ਜੀ ਬਾਹਰ ਨਿਕਲਾਉਣੀ ਹੈ, ਤੇ ਫਰੰਟ ਯਾਰਡ ਬੈਕ ਯਾਰਡ ਸੋਹਣਾ ਹੋ ਸਕਦਾ। ਖੈਰ, ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੋ, 416-620-1778 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਜ ਆਪਾਂ ਕਈ ਗੱਲਾਂ ਕਰਨੀਆਂ ਨੇ, ਅੱਜ ਸਵੇਰ ਤੋਂ ਲੈ ਕੇ ਤੇ ਜਿਹੜਾ ਵੀ ਚੈਨਲ ਲਾ ਲਓ, ਉਸ ਚੈਨਲ ਦੇ ਵਿੱਚ ਵੀ ਗੁਰਦਾਸ ਮਾਨ ਸਾਹਿਬ ਦਿਖ ਰਹੇ ਨੇ। ਕਾਰਨ ਇਹ ਕਿ ਅੱਜ ਤੋਂ 4 ਸਾਲ ਪਹਿਲਾਂ ਜਦੋਂ ਵੈਨਕੂਵਰ ਦੇ ਵਿੱਚ ਸ਼ੋਅ ਹੋਇਆ ਸੀ, ਔਰ ਉਸ ਸ਼ੋਅ ਦੇ ਵਿੱਚ ਕੁਝ ਕੁ ਮੁਜ਼ਾਹਰਾਕਾਰੀਆਂ ਨੇ ਉੱਥੇ ਮੁਜ਼ਾਹਰਾ ਕੀਤਾ, ਤੇ ਉੱਥੇ ਫਿਰ ਉਹਨਾਂ ਨੇ ਕੁਝ ਕੁ ਲਫ਼ਜ਼ ਬੋਲੇ ਸਨ, ਕਿਉਂਕਿ ਉਦੋਂ ਬੱਤੀ ਬੜੀ ਮਸ਼ਹੂਰ ਹੋਈ ਸੀ। ਉਸ ਤੋਂ ਬਾਅਦ ਕੀ ਹੋਇਆ ਕਿ ਅਮਿਤ ਸ਼ਾਹ ਹੋਰਾਂ ਦਾ ਉਹਨਾਂ ਦੇ ਨਾਲ ਬਿਆਨ ਆਇਆ ਸੀ ਕਿ ਵਨ ਨੇਸ਼ਨ ਵਨ ਲੈਂਗੁਏਜ, ਤੇ ਉਦੋਂ ਜਦੋਂ ਪੰਜਾਬੀ ਦੀ ਗੱਲ ਚੱਲਦੀ ਸੀ ਤੇ ਇਹਨਾਂ ਨੇ ਉਦੋਂ ਕਿਹਾ ਵੀ ਜੇ ਪੰਜਾਬੀ ਸਾਡੀ ਮਾਂ ਆ ਤੇ ਹਿੰਦੀ ਸਾਡੀ ਮਾਸੀ ਆ। ਪੰਜਾਬੀ ਜਿਹੜੇ ਸੀਗੇ ਉਸ ਗੱਲ ਤੋਂ ਖਿੱਚ ਗਏ, ਉਹ ਕਹਿੰਦੇ ਜਾ ਵੀ ਹੁਣ ਤੂੰ ਮਾਸੀ ਕੋਲ ਜਾ। ਉਸ ਤੋਂ ਬਾਅਦ ਆਲੋਚਨਾ ਹੁੰਦੀ ਰਹੀ, ਸੋਸ਼ਲ ਮੀਡੀਆ ਦਾ ਜ਼ਮਾਨਾ ਔਰ ਸੋਸ਼ਲ ਮੀਡੀਆ ਦੇ ਉੱਪਰ ਹਰ ਬੰਦਾ ਜਿਹੜਾ ਜੀ ਉਹ ਜੋ ਮੂੰਹ ਆਉਂਦਾ ਉਹ ਬੋਲ ਛੱਡਦਾ। ਬਹੁਤੀ ਵਾਰੀ ਆਪਾਂ ਜਿਹੜੀ ਲਾਈ ਲਗਤਾ ਵੀ ਹੁੰਦੀ ਹੈ ਕਿਸੇ ਇੱਕ ਨੇ ਤਰਕ ਦੇ ਉੱਤੇ ਹੱਕ ਦੇ ਵਿੱਚ, ਤੇ ਕਈ ਵਾਰੀ ਪੂਰੀ ਦੀ ਪੂਰੀ ਵਹੀਰ ਜਿਹੜੀ ਆ ਉਸ ਹੱਕ ਦੇ ਵਿੱਚ ਘੱਤ ਲਈ ਜਾਂਦੀ ਹੈ। ਕਿਸੇ ਨੇ ਵਿਰੋਧ ਦੇ ਵਿੱਚ, ਕਿਉਂਕਿ ਸਿੱਕੇ ਦੇ ਦੋਨੇ ਪਾਸੇ ਹੁੰਦੇ, ਜੇ ਤੁਹਾਨੂੰ ਵਿਰੋਧੀ ਦੀ ਗੱਲ ਸੁਣ ਪਈ ਉਹ ਕਿਸੇ ਨਾ ਕਿਸੇ ਪਾਸਿਓਂ ਲੌਜੀਕਲੀ ਲੱਗੀ ਤੇ ਫਿਰ ਗੇਅਰ ਜਿਹੜਾ ਜੀ ਉਹ ਵਿਰੋਧ ਧਾਲਾ ਪਾਤਾ ਜਾਂਦਾ। ਉਹ ਤੋਂ ਬਾਅਦ ਕਿਸਾਨ ਅੰਦੋਲਨ ਆਉਂਦਾ, ਕਿਸਾਨ ਅੰਦੋਲਨ ਚ ਵੀ ਜਾਂਦੇ ਨੇ ਪਰ ਉੱਥੇ ਵੀ ਇਹਨਾਂ ਨੂੰ ਕੋਈ ਬਹੁਤਾ ਮੂੰਹ ਨਹੀਂ ਲਾਉਂਦਾ, ਉੱਥੋਂ ਫਿਰ ਥੋੜਾ ਜਿਹਾ ਖਾਈਦੇ ਆ। ਫਿਰ ਇਹਨਾਂ ਦਾ ਇੱਕ ਗਾਣਾ ਆਉਂਦਾ, ਉਸ ਗਾਣੇ ਦੇ ਵਿੱਚ ਵੀ ਜਿਹੜਾ ਸੀਗਾ ਜੀ ਉਹ ਪਛਤਾਵਾ ਜਾਂ ਗੱਲ ਨਿਬੇੜਨ ਵਾਲੀ ਗੱਲ ਨਹੀਂ ਸੀ, ਇਸ ਕਰਕੇ ਲੋਕੀ ਫਿਰ ਖਿੱਚ ਜਾਂਦੇ। ਫਿਰ ਪਿਛਲੇ ਸਾਲ ਜਿਹੜਾ ਕੈਨੇਡਾ ਦਾ ਟੂਰ ਹੋਣਾ ਸੀ ਉਹ ਟੂਰ ਰੱਖ ਲਿਆ ਜਾਂਦਾ, ਲੋਕਾਂ ਦਾ ਰੌਂ ਦੇਖ ਕੇ ਉਹ ਟੂਰ ਵੀ ਕੈਂਸਲ ਹੋ ਜਾਂਦਾ। ਫਿਰ ਹੁਣ ਅਮਰੀਕਾ ਦੇ ਵਿੱਚ ਮੁੱਕਦੀ ਗੱਲ ਕਿ ਜਿਹੜੀ ਉਹ ਸਵਾਲਾਂ ਦੀ ਲੜੀ ਸੀ ਉਹ ਕਦੇ ਥੰਮਣ ਦਾ ਨਾਂ ਨਹੀਂ ਸੀ। ਹੁਣ ਚਾਹੇ ਸਾਡੇ ਬੁੱਧੀਜੀਵੀ ਨੇ, ਚਾਹੇ ਸਾਡੀ ਮਿਊਜ਼ਿਕ ਇੰਡਸਟਰੀ ਆ, ਚਾਹੇ ਸਾਡੇ ਸਾਹਿਤਕਾਰ ਨੇ, ਉਹ ਬਹੁਤੀ ਵਾਰੀ ਖੁੱਲ੍ਹ ਕੇ ਬੋਲਦੇ ਨੇ, ਚੁੱਪ ਰਹਿੰਦੇ ਆ, ਕਿਉਂਕਿ ਹਵਾ ਦੇ ਉਲਟ ਉੜਨ ਦਾ ਤਹੀਆ ਜਾਂ ਫਿਰ ਜ਼ੁਰਤ ਕੋਈ ਨਹੀਂ ਰੱਖਦਾ। ਫਿਰ ਸਾਰੇ ਇਸ ਗੱਲੋਂ ਵੀ ਹੋ ਜਾਂਦੇ ਆ ਵੀ ਭਾਈ ਮੈਂ ਕਿਸੇ ਦੀ ਲੜਾਈ ਆਪਣੇ ਸਿਰ ਕਿਉਂ ਪਾਵਾਂ। ਔਰ ਕਈ ਵਾਰੀ ਮਾਹੌਲ ਹੀ ਇਹੋ ਜਿਹਾ ਬਣ ਜਾਂਦਾ ਕਿ ਜੇ ਕੋਈ ਬੰਦਾ ਸਿਆਣੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਵੀ ਆ ਜਾਂ ਫਿਰ ਇਹ ਕਹਿੰਦਾ ਵੀ ਯਾਰ ਛੱਡੋ ਪਰਾਂ ਹੋ ਪਰੇ ਕਰੋ, ਕਿਉਂਕਿ ਬਹੁਤਾ ਜਿਹੜਾ ਸਮਾਂ ਆਇਆ ਉਹ ਗੁਰਦਾਸ ਮਾਨ ਹੋਰਾਂ ਨੇ ਚੰਗਾ ਗਾਇਆ ਵੀ ਛੱਡੋ ਪਰਾਂ, ਜੇ ਕੋਈ ਇੱਦਾਂ ਦੀ ਗੱਲ ਗਲਤੀ ਹੋ ਹੀ ਜਾਂਦੀ ਉੱਚ ਨੀਵੀਂ ਹੋ ਹੀ ਜਾਂਦੀ ਆ ਵੀ ਉਹਨੂੰ ਛੱਡ ਦੇਣਾ ਚਾਹੀਦਾ, ਮਾਫ਼ ਕਰ ਦੇਣਾ ਚਾਹੀਦਾ। ਲੋਕ ਫਿਰ ਕਈ ਵਾਰੀ ਉਹਦੇ ਦੁਆਲੇ ਹੋ ਜਾਂਦੇ ਆ ਵੀ ਤੂੰ ਕੌਣ ਹੁੰਦਾ, ਤੂੰ ਬੜਾ ਹੇਜਲਾ ਆ ਗਿਆ। ਇਸ ਕਰਕੇ ਬਹੁਤੇ ਜਿਹੜੇ ਆ ਉਹ ਕੰਨਾਂ ਕੇ ਸਲਮਾਰ ਛੱਡਦੇ ਆ। ਹੁਣ ਜਿਹੜੀ ਕੱਲ੍ਹ ਇੱਕ ਇੰਟਰਵਿਊ ਆਈ ਆ ਉਸ ਇੰਟਰਵਿਊ ਦੇ ਵਿੱਚ ਬੜੇ ਭਾਵੁਕ ਲਹਿਜੇ ਦੇ ਵਿੱਚ ਗੁਰਦਾਸ ਮਾਨ ਹੋਰਾਂ ਨੇ ਜੋ ਵੀ ਕੁਝ ਜਿਹੜਾ ਕੈਨੇਡਾ ਵਾਲਾ ਸ਼ੋਅ ਸੀ ਉਹਦੇ ਵਿੱਚ ਜਿਹੜਾ ਬੱਤੀ ਵਾਲਾ ਇੰਸੀਡੈਂਸ ਸੀ ਉਸ ਤੋਂ ਲੈ ਕੇ ਬਾਅਦ ਦੇ ਵਿੱਚ ਪੰਜਾਬੀ ਹਿੰਦੀ ਵਾਲੀ ਗੱਲ ਤੋਂ ਲੈ ਕੇ ਫਿਰ ਬਾਅਦ ਦੇ ਵਿੱਚ ਜਿਹੜਾ ਮਰਾਦਸ਼ਾਹ ਵਾਲਾ ਡੇਰਾ ਉੱਥੇ ਕਿਤੇ ਬੋਲਦਿਆਂ ਨੇ ਤੁਲਨਾ ਜਿਹੜੀ ਸੀ ਉਹ ਗੁਰੂਆਂ ਦੇ ਨਾਲ ਕਰ ਦਿੱਤੀ ਸੀ, ਵੀ ਉਹ ਸਾਰੀਆਂ ਚੀਜ਼ਾਂ ਜਿਨ੍ਹਾਂ ਚੀਜ਼ਾਂ ਨੂੰ ਲੈ ਕੇ ਕਿਸੇ ਦਾ ਵੀ ਮਨ ਦੁਖਿਆ ਉਸ ਤੋਂ ਜਿਹੜੀ ਹੈ ਜੀ ਖੁੱਲ੍ਹ ਮਖੁੱਲੀ ਮੁਆਫ਼ੀ ਮੰਗੀ ਆ। ਚਾਰ ਸਾਲ ਇਸ ਸਾਰੇ ਰਿੜਕੇ ਨੂੰ ਲੰਘੇ ਨੇ। ਅੱਜ ਪਾਲੀ ਭੁਪਿੰਦਰ ਹੋਰੀ ਇੱਕ ਟੀਵੀ ਚੈਨਲ ਦੇ ਉੱਪਰ ਬੋਲ ਰਹੇ ਸਨ, ਮਲਕੀਤ ਰੌਣੀ ਹੋਰੀ ਉਹ ਬੋਲ ਰਹੇ ਸਨ, ਹੋਰ ਬਹੁਤ ਸਾਰੇ ਵਿਦਵਾਨ ਜਿਹੜੇ ਸਨ ਜਾਂ ਫਿਰ ਜਿਹੜੇ ਪੰਜਾਬੀ ਸਾਹਿਤ ਦੇ ਨਾਲ ਵਾਹ ਵਾਸਤਾ ਰੱਖਣ ਵਾਲੇ ਨੇ ਉਹ ਗੱਲ ਕਰ ਰਹੇ ਸਨ ਕਿ ਪੰਜਾਬੀਆਂ ਨੂੰ ਫਰਾਕ ਦੇ ਲਈ ਰੱਖ ਕੇ ਗੁਰਦਾਸ ਮਾਨ ਹੋਰਾਂ ਨੂੰ ਮੁਆਫ਼ ਕਰ ਦੇਣਾ ਚਾਹੀਦਾ। ਮੈਂ ਵੀ ਇਸ ਹੱਕ ਦੇ ਵਿੱਚ ਹਾਂ ਕਿ ਜੇ ਇਹ ਸਾਰਾ ਕੁਝ ਦੇਖ ਲਿਆ ਜਾਵੇ ਕਿ ਭਾਈ ਗਲਤੀਆਂ ਕਿੰਨੀਆਂ ਨੇ, ਗਲਤੀਆਂ ਭਾਵੇਂ ਵਾਰ ਵਾਰ ਹੋਈਆਂ ਨੇ, ਬਹੁਤ ਹੋਈਆਂ ਨੇ, ਕਿਉਂਕਿ ਬਹੁਤੀ ਵਾਰੀ ਅਸੀਂ ਖੁਦ ਵੀ ਉਸ ਵਹਾਅ ਦੇ ਵਿੱਚ ਵਹਿ ਰਹੇ ਹੁੰਦੇ ਹਾਂ। ਜਿਹੜਾ ਨਸ਼ਿਆਂ ਦਾ ਦੌਰ ਆ ਨਾ, ਨਸ਼ਿਆਂ ਦਾ ਦੌਰ ਪੰਜਾਬ ਦੇ ਵਿੱਚ ਇਹ ਕੋਈ ਨਵਾਂ ਨਹੀਂ ਆ, ਕਿਉਂਕਿ ਹੁਣ ਮਾਰੂ ਨਸ਼ੇ ਆ ਗਏ ਆ ਨਾ, ਉਹ ਨਸ਼ਿਆਂ ਨੇ ਨੁਕਸਾਨ ਬਹੁਤ ਕੀਤਾ, ਜਵਾਨ ਮਰਨ ਲੱਗ ਪਏ ਨੇ, ਇਸ ਕਰਕੇ ਸਾਨੂੰ ਨੋਟਿਸ ਹੋਣ ਲੱਗਿਆ ਨਹੀਂ ਤੇ ਪਹਿਲਾਂ ਤੋਂ ਹੀ ਕਹਿ ਲਓ ਕਿ ਚਾਹੇ ਕੋਈ ਫੀਮ ਦੀ ਗੱਲ ਕਰ ਰਿਹਾ ਸੀ, ਚਾਹੇ ਕੋਈ ਡੋਡਿਆਂ ਦੀ ਗੱਲ ਕਰ ਰਿਹਾ ਸੀ, ਚਾਹੇ ਕੋਈ ਸ਼ਰਾਬ ਦੀ ਗੱਲ ਕਰ ਰਿਹਾ ਸੀ, ਆਹ ਗਾਣੇ ਪੁਰਾਣੇ ਚੁੱਕ ਕੇ ਸੁਣ ਲਓ, ਸਾਰੇ ਪਾਸੇ ਉਹ ਕੁਛ ਹੈ। ਜਿਹੜੇ ਆਪਾਂ ਪਰਸੋਂ ਚੌਥ ਵਾਲੇ ਪ੍ਰੋਗਰਾਮ ਚ ਗੱਲਬਾਤ ਕੀਤੀ ਸੀ ਵੀ ਜਿਹੜਾ ਖਰੂਦ ਪੁਰਾਣਾ, ਭਾਵੇਂ ਕਿ ਸਾਡਾ ਪੰਜਾਬੀ ਜਿਹੜੇ ਅਸੀਂ ਆ, ਚਾਹੇ ਉਹ ਪੰਜਾਬ ਅੱਜ ਅਸੀਂ ਭਾਵੇਂ ਦੋ ਪੰਜਾਬ ਹੀ ਕਹਿ ਲਓ, ਪਹਿਲਿੰਦਾ ਪੰਜਾਬ ਦੇ ਚੜ੍ਹਦੇ ਪੰਜਾਬ ਚ ਵੰਡੇ ਗਏ, ਪਰ ਪੰਜਾਬ ਇੱਕੋ ਹੀ ਆ, ਪੰਜਾਬੀ ਇੱਕੋ ਹੀ ਨੇ, ਸਾਡਾ ਸੁਭਾਅ ਇੱਕੋ ਜਿਹਾ। ਕਿਉਂਕਿ ਦਰਾ ਖੈਬਰ ਦੇ ਰਾਹੀਂ ਜਦੋਂ ਹਮਲਾਵਰ ਆਉਂਦਾ ਸੀ ਤੇ ਡਾਂਗ ਚੁੱਕ ਕੇ ਪੰਜਾਬੀਆਂ ਨੂੰ ਖੜਨਾ ਪੈਂਦਾ ਸੀ, ਸਾਡੇ ਸੁਭਾਅ ਉਹੋ ਜਿਹਾ ਬਣ ਗਏ। ਅਸੀਂ ਆਪਣੇ ਕਿੱਸੇ ਦੇਖ ਲਈਏ, ਜਿਹੜੇ ਵਿਹਲੀ ਬੰਦੇ ਸਨ, ਜਿਹੜੇ ਜਿਹਨਾਂ ਨੂੰ ਆਪਾਂ ਬਦਮਾਸ਼ ਵੀ ਕਹਿ ਲਈਏ, ਅਸੀਂ ਬਦਮਾਸ਼ਾਂ ਦੇ ਗੁਣਗਾਣ ਜ਼ਿਆਦਾ ਕੀਤੇ ਆ। ਔਰ ਸਮੇਂ ਸਮੇਂ ਸਿਰ ਅਸੀਂ ਆਪਣੇ ਆਪ ਨੂੰ ਬਹੁਤ ਸ਼ਰੀਫ ਜ਼ਿਆਦਾ ਹੋਣ ਦਾ ਵੀ ਭਰਮ ਪਾਲਦੇ ਰਹਿੰਦੇ। ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਅਸੀਂ ਗੁਣਗਾਣ ਉਹਨਾਂ ਲੋਕਾਂ ਦੇ ਕਹਾਉਂਦੇ ਹਾਂ, ਆਪਾਂ ਪਿੰਡਾਂ ਥਾਵਾਂ 'ਤੇ ਵੀ ਦੇਖ ਲਈਏ, ਜਿਹੜੇ ਬੰਦੇ ਥੋੜ੍ਹੇ ਜਿਹੇ ਬਿਜਲੀ ਟਾਈਪ ਦੇ ਹੁੰਦੇ ਸੀ, ਬਦਮਾਸ਼ੀ ਵਾਲੇ ਹੁੰਦੇ ਸੀ, ਉਹਨਾਂ ਦੀ ਕਹਿ ਲਓ ਵੀ ਟੁੱਟੀ ਬੋਲਦੀ ਹੁੰਦੀ ਸੀ, ਉਹਨਾਂ ਨੂੰ ਅਸੀਂ ਸੂਰਮੇ ਸਮਝਦੇ ਹੁੰਦੇ ਸੀ, ਪਰ ਸੂਰਮੇ ਲਫ਼ਜ਼ ਜਿਹੜਾ ਜੀ ਅਸੀਂ ਉਹਨਾਂ ਵਾਸਤੇ ਵਰਤਣਾ ਸ਼ੁਰੂ ਕਰਤਾ। ਸੋ ਇੱਦਾਂ ਹੀ ਇਹ ਸਾਰਾ ਕੁਛ ਸਾਡੇ ਜਿਹੜੇ ਆ ਗਾਉਣ ਦੇ ਵਿੱਚ, ਜੇ ਆਪਾਂ ਗੁਰਦਾਸ ਮਾਨ ਹੋਰਾਂ ਤੋਂ ਬਾਅਦ ਦੀ ਦੇਖੀ ਗੱਲ, ਕਿਉਂਕਿ ਇਹਨਾਂ ਨੇ ਵੀ ਸਾਰਿਆਂ ਨੇ ਡੇਰਿਆਂ ਨੂੰ ਪ੍ਰਮੋਟ ਕੀਤਾ, ਉਹਦੇ ਵਿੱਚ ਗੁਰਦਾਸ ਮਾਨ ਹੋਰੀ ਵੀ ਸ਼ਾਮਲ ਸਨ ਬਿਨਾਂ ਸ਼ੱਕ। ਉਸ ਤੋਂ ਬਾਅਦ ਆ ਨਸ਼ਿਆਂ ਨੂੰ ਜਾਂ ਫਿਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਕਿੰਨੇ ਨੇ, ਜਿਨ੍ਹਾਂ ਨੂੰ ਅਸੀਂ ਕਹਿ ਲਓ ਵੀ ਅੱਖਾਂ 'ਤੇ ਬਿਠਾਈ ਬੈਠੇ ਹਾਂ। ਕੋਈ ਗੁਰਦਾਸ ਮਾਨ ਹੋਰਾਂ ਨੂੰ ਸੁਣਨ ਵਾਲੀ ਇੱਕ ਵੱਖਰੀ ਪੀੜ੍ਹੀ ਸੀ ਜਿਹੜੀ ਚੰਗੀ ਸ਼ਾਇਰੀ ਸੁਣਨਾ ਚਾਹੁੰਦੀ ਸੀ। ਬਹੁਤ ਲੰਬਾ ਸਮਾਂ ਗੁਰਦਾਸ ਮਾਨ ਹੋਰਾਂ ਨੇ ਉਹਨਾਂ ਸਰੋਤਿਆਂ ਦੇ ਉੱਪਰ, ਉਹਨਾਂ ਦਰਸ਼ਕਾਂ ਦੇ ਉੱਪਰ, ਉਹਨਾਂ ਦੇ ਦਿਲਾਂ ਦੇ ਉੱਪਰ ਰਾਜ ਕੀਤਾ। ਤੇ ਜਦੋਂ ਉਹਨਾਂ ਦਾ ਦਿਲ ਟੁੱਟਿਆ ਉਦੋਂ ਜਿਹੜਾ ਜੀ ਉਹ ਧੱਕਾ ਲੱਗਾ। ਹਾਂ, ਜਿਹੜੇ ਉਸ ਟਾਈਪ ਦਾ ਦੂਜੇ ਟਾਈਪ ਦਾ ਸੁਣਨ ਵਾਲੇ ਜਿਹੜੇ ਉਹ ਉਦੋਂ ਵੀ ਸਨ, ਅੱਜ ਵੀ ਨੇ, ਤੇ ਉਹਨਾਂ ਨੂੰ ਕੋਈ ਬਹੁਤਾ ਚੜ੍ਹੀ ਲੱਸੀ ਤਾਂ ਹੈ ਵੀ ਨਹੀਂ। ਅੱਜ ਇਸੇ ਕਰਕੇ ਜਿਹੜੀ ਉਹਨਾਂ ਦੀ ਪਸੰਦ ਵਾਲੇ ਗਾਉਣ ਵਾਲੇ ਆ ਉਹ ਪੂਰੇ ਠੋਕ ਕੇ ਚੜ੍ਹਾਈ ਦੇ ਵਿੱਚ ਨੇ, ਉਹ ਜੋ ਮਰਜ਼ੀ ਗਾਈ ਜਾਣ, ਉਹ ਨਸ਼ੇ ਗਾਈ ਜਾਣ, ਉਹ ਹਥਿਆਰ ਗਾਈ ਜਾਣ, ਉਹ ਸੈਲਫ ਸੈਂਟਰਡ ਗਾਈ ਜਾਣ, ਉਹ ਧਮਕੀਆਂ ਗਾਈ ਜਾਣ, ਉਹ ਗਾਣਿਆਂ 'ਚ ਗਾਲਾਂ ਕੱਢੀ ਜਾਣ, ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਉਹਨਾਂ ਦੇ ਉੱਪਰ ਕੱਲ ਵੀ ਉਂਗਲਾਂ ਖੜੀਆਂ ਖੜੀਆਂ ਕਰਕੇ ਨੱਚਦੇ ਹਾਂ, ਟੱਪਦੇ ਹਾਂ, ਰੋਈ ਵੀ ਜਾਂਦੇ ਹਾਂ ਕਿ ਸਾਡੀ ਪੀੜ੍ਹੀ ਜਿਹੜੀ ਆ ਉਹ ਨਲਾਇਕ ਹੋ ਗਈ। ਜਿਨ੍ਹਾਂ ਨੇ ਕੀਤੀ ਆ ਅਸੀਂ ਉਹਨਾਂ ਦੇ ਕੋਲ ਵੀ ਗਾਈ ਜਾਂਦੇ। ਮੈਂ ਨਾਲੇ ਕਾਲਰ ਨੀ ਲਾਈਨ 'ਤੇ, ਉਹਨਾਂ ਦਾ ਗੱਲ ਸੁਣ ਕੇ ਫਿਰ ਆਪਾਂ ਬਾਕੀ ਗੱਲਾਂ ਕਰਦੇ। ਸਤਿ ਸ਼੍ਰੀ ਅਕਾਲ ਜੀ, ਜਸਵਿੰਦਰ ਸਿੰਘ ਜੀ, ਹੈਲੋ, ਤੁਸੀਂ ਇਹ ਤੇ ਹੋ ਜੀ, ਜਸਵਿੰਦਰ ਰਾਏ ਜੀ, ਨਹੀਂ ਮੇਰੇ ਖਿਆਲ 'ਚ ਕਿਤੇ ਹੋਲਡ ਕਰਕੇ ਹੋਰ ਪਾਸੇ ਚੱਲ ਗਏ, ਦੁਬਾਰਾ ਫੋਨ ਕਰ ਲਓ ਜੀ, 416-620-1778 ਆ ਗਏ। ਸਤਿ ਸ਼੍ਰੀ ਅਕਾਲ ਜੀ, ਹੈਲੋ, ਕੀ ਚੱਕਰ ਪੈ ਗਿਆ? ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਪਿੱਛੇ ਮਿਊਜ਼ਿਕ ਜਿਹੜਾ ਜੀ ਉਹ ਇੱਕ ਦੋ ਦਿਨਾਂ ਤੋਂ ਹੀ ਹੈ, ਮੈਨੂੰ ਕਿਸੇ ਨੇ ਕਿਹਾ ਵੀ ਭਾਈ ਲਾ ਲਿਆ ਕਰ ਪਿੱਛੇ ਮਾੜਾ ਮਾੜਾ, ਤੇ ਉਹ ਫਿਰ ਕਈ ਵਾਰੀ ਉਹਦਾ ਜਦੋਂ ਲੈਵਲ ਵੱਧ ਜਾਂਦਾ ਤੇ ਫਿਰ ਪੰਗਾ ਪੈਂਦਾ। ਸੋ ਆਪਾਂ ਗੱਲ ਕਰਦੇ ਸੀ ਕਿ ਕਿਉਂਕਿ ਸਾਡੇ ਰਿਵਾਜ਼ ਬਣ ਗਿਆ, ਜਿਸ ਗੱਲ ਨੂੰ ਅਸੀਂ ਸਿਫਤ ਕਰਨੀ ਹੁੰਦੀ, ਅਸੀਂ ਜਿਸ ਗੱਲ ਨੂੰ ਅਸੀਂ ਸਹੀ ਮੰਨ ਲੈਂਦੇ ਹਾਂ, ਉਹਦੇ ਹੱਕ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਦਲੀਲਾਂ ਘੜ ਲੈਂਦੇ ਹਾਂ, ਔਰ ਜਿਸ ਗੱਲ ਦੀ ਅਸੀਂ ਆਲੋਚਨਾ ਕਰਨੀ ਹੁੰਦੀ ਹੈ ਦਲੀਲਾਂ ਉਹਦੇ ਵੀ ਵਿਰੋਧ ਦੇ ਵਿੱਚ ਬਹੁਤ ਘੜੀਆਂ ਜਾ ਸਕਦੀਆਂ ਨੇ, ਕਿਉਂਕਿ ਸਿੱਕੇ ਦੇ ਦੋਨੇ ਪਹਿਲੂ ਹੁੰਦੇ ਨੇ, ਹਰ ਚੀਜ਼ ਦੇ ਵਿੱਚ ਕਿਹੜਾ ਜੀ ਉਹ ਗੁਣ ਤੇ ਔਗਣ ਹੁੰਦੇ ਨੇ। ਸੋ ਗੁਰਦਾਸ ਮਾਨ ਹੋਰਾਂ ਦਾ ਜਦੋਂ ਆਪਾਂ ਜੇ ਲੇਖਾ ਜੋਖਾ ਕਰਨ ਬੈਠੀਏ ਤੇ ਉਸ ਲੇਖੇ ਜੋਖੇ ਦੇ ਵਿੱਚ, ਕਿਉਂਕਿ ਸੰਗੀਤ ਦਾ ਦੌਰ ਜਿਹੜਾ ਜੀ ਬਹੁਤ ਬਦਲਦਾ ਆਇਆ, ਪਹਿਲਿਆਂ ਦੇ ਵਿੱਚ ਜਦੋਂ ਆਪਾਂ ਗਾਣਿਆਂ ਦੀ ਲੱਚਰ ਗਾਇਕੀ ਦੀ ਗੱਲ ਕਰਦੇ ਹਾਂ ਨਾ, ਲੱਚਰ ਗਾਇਕੀ ਜਿਹੜੀ ਹੁਣ ਤੋਂ ਨਹੀਂ, ਜਿਨ੍ਹਾਂ ਨੂੰ ਅਸੀਂ ਬਾਬੇ ਬੋੜ ਦੱਸਦੇ ਹਾਂ, ਹੁਣ ਮੈਂ ਨਾਂ ਨਹੀਂ ਲੈਣੇ, ਉਹਨਾਂ ਦੇ ਗਾਣੇ ਵੀ ਕੱਢ ਕੇ ਸੁਣ ਲਈਏ ਨਾ, ਉਹਨਾਂ ਨੇ ਵੀ ਕੋਈ ਬਹੁਤਾ ਉਹਨਾਂ ਜ਼ਿਆਦਾ ਸੁਥਰਾ ਨਹੀਂ ਗਾਇਆ। ਹਾਂ, ਜਦੋਂ ਅਸੀਂ ਸਾਡੇ ਹੋਰ ਸੁਭਾਅ ਵੀ ਹੈਗੇ ਆ ਕਿ ਬੰਦਾ ਜੋ ਲੁੱਚ ਗੜੋਚ ਗਾ ਕੇ ਬਾਅਦ ਦੇ ਵਿੱਚ ਇੱਕ ਅੱਧਾ ਧਾਰਮਿਕ ਗਾ ਦੇਵੇ, ਇੱਕ ਅੱਧਾ ਉਸ ਬੰਦੇ ਦੀ ਸਿਫਤ ਕਰ ਦੇਵੇ ਜਿਹਨੂੰ ਤੁਸੀਂ ਨਾਇਕ ਮੰਨਦੇ ਹੋ, ਅਤੇ ਤੁਹਾਨੂੰ ਸਾਰਾ ਕੁਝ ਜਿਹੜਾ ਉਹਦਾ ਪਿਛਲਾ ਪਾਇਆ ਗੰਦ ਭੁੱਲ ਜਾਂਦਾ। ਇਸ ਸੁਭਾਅ ਦਾ ਉਹਨਾਂ ਨੂੰ ਵੀ ਪਤਾ, ਹਰ ਕਮਰਸ਼ੀਅਲ ਬੰਦੇ ਨੂੰ ਪਤਾ ਹੁੰਦਾ, ਉਹ ਕਰਦੇ ਵੀ ਇੱਦਾਂ ਹੀ ਆ ਕਿ 10-12 ਜਿਹੜਾ ਜੀ ਉਹ ਲੁੱਚ ਗੁੱਚੀਆਂ ਕਰ ਲਓ, ਉਹ ਤੋਂ ਬਾਅਦ ਇੱਕ ਅੱਧਾ ਉੱਦਾਂ ਦਾ ਗਾ ਦਿਆਂਗੇ ਅਤੇ ਲੋਕਾਂ ਨੇ ਫਿਰ ਅੱਖਾਂ 'ਚ ਚੱਕ ਲੈਣਾ। ਇੱਦਾਂ ਦਾ ਕੁਛ ਹੁੰਦਾ ਆ। ਸੋ ਇੱਕ ਦੌਰ ਜਿਹੜਾ ਸਿੱਖਿਆ ਜਦੋਂ ਇਹ ਲੱਗਦਾ ਸੀ ਵੀ ਆਹ ਯਾਰ ਇਹ ਗਾਇਕੀ ਕਿੱਧਰ ਨੂੰ ਚੱਲ ਗਈ, ਉਸ ਦੌਰ ਦੇ ਵਿੱਚ ਵੀ ਇੱਕ ਦੀਵੇ ਵਾਂਗੂ ਗੁਰਦਾਸ ਮਾਨ ਹੋਰੀ ਜਗਦੇ ਰਹੇ। ਇੱਕ ਵਾਰੀ ਜਦੋਂ ਬੰਦਾ ਜਿਹੜਾ ਜੀ ਉਹਦਾ ਕੱਦ ਹੱਦ ਤੋਂ ਵੱਧ ਵੱਡਾ ਹੋ ਜਾਂਦਾ, ਉਦੋਂ ਫਿਰ ਕਈ ਵਾਰੀ ਤਮਾ ਵੀ ਆ ਜਾਂਦੀ ਹੈ, ਔਰ ਉਦੋਂ ਫਿਰ ਇਨਸਾਨ ਜਿਹੜਾ ਜੀ, ਇਨਸਾਨ ਮਸ਼ੀਨ ਤਾਂ ਹੈ ਨਹੀਂ, ਹਰ ਤਰ੍ਹਾਂ ਦੀਆਂ ਭਾਵਨਾਵਾਂ ਉਹਦੇ ਵਿੱਚ ਹੁੰਦੀਆਂ ਨੇ ਜੀ। ਜਿਵੇਂ ਉਹ ਸਤਿੰਦਰ ਸਰਤਾਜ ਹੋਣਾ ਨਹੀਂ, ਗੀਤ ਪਿਆ ਹਰ ਆਦਮੀ 'ਚ ਹੁੰਦਾ ਇੱਕ ਨੇਕ ਇਨਸਾਨ, ਹਰ ਆਦਮੀ 'ਚ ਇੱਕ ਬਦਮਾਸ਼ ਹੁੰਦਾ ਹੈ। ਅਸੀਂ ਵੱਖਰੇ ਵੱਖਰੇ ਸਮੇਂ ਵੱਖਰੇ ਵੱਖਰਾ ਕਹਿ ਲਓ ਕਿ ਕਰੈਕਟਰ ਜਿਹੜਾ ਉਹ ਪਲੇ ਇਨਸਾਨ ਕਰਦਾ, ਤਾਂ ਉਦੋਂ ਫਿਰ ਲੱਗਦਾ ਵੀ ਨਹੀਂ ਯਾਰ ਵੀ ਕੋਈ ਕੌਣ ਹੁੰਦਾ ਮੈਨੂੰ ਕਹਿਣ ਵਾਲਾ, ਉਦੋਂ ਫਿਰ ਇਹੋ ਜਿਹੀਆਂ ਗਲਤੀਆਂ ਜਿਹੜੀਆਂ ਨੇ ਜੀ ਹੋ ਜਾਇਆ ਕਰਦੀਆਂ ਨੇ। ਪਛਤਾਤਾਪ ਜਿਹੜਾ ਜਦੋਂ ਦਿਲੋਂ ਬੰਦਾ ਕਰਦਾ ਤੇ ਉਦੋਂ ਪਤਾ ਲੱਗ ਜਾਂਦਾ, ਗੋਂਗਲੂਆਂ ਤੋਂ ਮਿੱਟੀ ਝਾੜਦਾ ਉਦੋਂ ਪਤਾ ਲੱਗ ਜਾਂਦਾ। ਹੁਣ ਅਸੀਂ ਕੀ ਆ ਕਿ ਅੱਜ ਮੈਂ ਸਵੇਰ ਦੀਆਂ ਇੱਕ ਦੋ ਵੀਡੀਓ ਹੋਰ ਦੇਖਦਾ ਸੀ, ਕੁਝ ਕਹਿੰਦੇ ਆ ਵੀ ਕਾਹਨੂੰ ਮਾਫ਼ ਕਰੀਏ ਅਸੀਂ, ਸਾਡਾ ਨੁਕਸਾਨ ਹੀ ਬੜਾ ਕੀਤਾ। ਹੁਣ ਮੈਂ ਦੂਜੇ ਪਾਸੇ ਸੋਚਦਾ ਹੁੰਦਾ ਵੀ ਜਿਹੜਾ ਸਾਡੇ ਮਾਫ਼ੀ ਵਾਲਾ ਕੰਸੈਪਟ ਆ ਇਹ ਸਾਡੇ ਧਰਮ ਦੇ ਵਿੱਚ ਵੀ ਆ। ਅਸੀਂ ਇੱਕ ਕਹਿ ਲਓ ਕਿ ਪਰੰਪਰਾ ਸਾਡੀ ਬਣੀ ਆ ਵੀ ਜੇ ਕੋਈ ਧਾਰਮਿਕ ਤੌਰ ਦੇ ਉੱਪਰ ਜਾਂ ਫਿਰ ਸਮਾਜਿਕ ਤੌਰ ਦੇ ਉੱਪਰ ਕੋਈ ਵੀ ਸਿੱਖ ਜਿਹੜਾ ਜੀ ਜਿੱਡੀ ਮਰਜ਼ੀ ਬੱਜਰ ਤੋਂ ਬੱਜਰ ਕੁਰਾਇਤ ਵੀ ਕਰ ਲਵੇ ਤੇ ਉਹ ਫਿਰ ਅਕਾਲ ਤਖ਼ਤ ਤੇ ਪੇਸ਼ ਹੋ ਜਾਂਦਾ, ਉੱਥੇ ਉਹਨੂੰ ਤਨਖਾਹ ਲਾ ਦਿੱਤੀ ਜਾਂਦੀ ਆ। ਤਨਖਾਹ ਵੀ ਕੀ ਲਾਈ ਜਾਂਦੀ ਹੈ ਵੀ ਤੂੰ ਇੰਨੇ ਦਿਨ ਜੋੜੀ ਸਾਫ਼ ਕਰਨੇ ਆ, ਇੰਨੇ ਦਿਨ ਪਾਠ ਕਰਨਾ, ਇੰਨੇ ਦਿਨ ਪਾਠ ਸੁਣਨਾ ਤੇ ਇੰਨੇ ਦੀ ਦੇਗ ਕਰਾਉਣੀ ਹੈ, ਬਸ ਜੀ ਤੂੰ ਸੁਰਖੜੂ। ਹੁਣ ਉਹ ਸਾਰਾ ਕੁਛ ਕਰਨ ਨੂੰ ਬੰਦਾ ਡਰਾਮਾ ਵੀ ਕਰ ਸਕਦਾ, ਗਲਤ ਚੀਜ਼ ਤੇ ਇਹ ਉਹਦਾ ਕੰਸੈਪਟ ਵੀ ਦਰਅਸਲ ਇਹੀ ਆ ਕਿ ਗਲਤੀ ਦਾ ਅਹਿਸਾਸ ਕਰਵਾਉਣਾ, ਤੇ ਜਦੋਂ ਗਲਤੀ ਦਾ ਅਹਿਸਾਸ ਹੋ ਜਾਵੇ ਤੇ ਉਹਨੂੰ ਮਾਫ਼ ਕਰ ਦੇਣਾ, ਉਸ ਨੂੰ ਇੱਕ ਹੋਰ ਚਾਂਸ ਦੇਣਾ। ਪਰ ਗਲਤੀ ਦਾ ਅਹਿਸਾਸ ਦਿਲੋਂ ਹੋਵੇ। ਹੁਣ ਜਿਨ੍ਹਾਂ ਨੇ ਕੌਮ ਦਾ ਏਡਾ ਵੱਡਾ ਨੁਕਸਾਨ ਕੀਤਾ ਉਹ ਵੀ ਚੁੱਪ ਚਪੀਤੇ ਉੱਥੇ ਜਾ ਕੇ ਜੋੜੇ ਛੋੜੇ ਝਾੜ ਕੇ ਮੁਆਫ਼ ਹੁੰਦੇ ਆਏ ਆ ਤੇ ਪੰਥ ਜਾਂ ਫਿਰ ਸਮਾਜ ਉਹਨਾਂ ਨੂੰ ਮਾਫ਼ ਕਰਦਾ ਰਿਹਾ। ਹੁਣ ਧਰਮ ਵਾਲੇ ਪਾਸੇ ਤਾਂ ਸਾਡੇ ਕੋਲ ਕਹਿ ਲਓ ਵੀ ਅਸੀਂ ਇੰਨੇ ਮੋਕਲੇ ਹਾਂ, ਤੇ ਜੇ ਅਸੀਂ ਸਿਰਫ ਸਮਾਜਿਕ ਤੌਰ 'ਤੇ ਗੱਲ ਕਰੀਏ ਉੱਥੇ ਕਈ ਵਾਰੀ ਅਸੀਂ ਕਿੰਤੂ ਪਰੰਤੂ ਕਰ ਲੈਂਦੇ ਹਾਂ, ਕਿਉਂਕਿ ਸਾਨੂੰ ਨਿੱਕੇ ਹੁੰਦਿਆਂ ਤੋਂ ਇਹ ਸਿਖਾਇਆ ਗਿਆ ਕਿ ਧਰਮ 'ਤੇ ਕਿੰਤੂ ਨਹੀਂ ਕਰਨਾ, ਬਾਕੀ ਸਾਰੇ ਕਰੀ ਕੁਰੀ ਲਿਓ। ਸੋ ਮੁੱਖਦੀ ਗੱਲ ਇਹ ਕਿ ਗੁਰਦਾਸ ਮਾਨ ਹੋਰਾਂ ਨੇ ਜੋ ਪਿਛਲੇ ਸਮੇਂ ਦੇ ਵਿੱਚ ਗਲਤੀਆਂ ਕੀਤੀਆਂ ਸਨ, ਜਿਹੜੀ ਜਿਹੜੀਆਂ ਲੋਕਾਂ ਨੂੰ ਚੰਗੀਆਂ ਨਹੀਂ ਲੱਗੀਆਂ, ਜਿਹੜੀਆਂ ਜਿਹੜੀਆਂ ਉਹਨਾਂ ਦੇ ਸਰੋਤਿਆਂ ਨੂੰ, ਉਹਨਾਂ ਦੇ ਦਰਸ਼ਕਾਂ ਨੂੰ, ਉਹਨਾਂ ਦੇ ਪ੍ਰਸ਼ੰਸਕਾਂ ਨੂੰ ਜਾਂ ਉਹਨਾਂ ਦੇ ਵਿਰੋਧੀਆਂ ਨੂੰ ਚੰਗੀਆਂ ਨਹੀਂ ਲੱਗੀਆਂ, ਉਹਨਾਂ ਸਾਰੀਆਂ ਦੀ ਅੱਜ ਮੁਆਫ਼ੀ ਮੰਗ ਲਈ ਆ, ਔਰ ਬਹੁਤੇ ਲੋਕਾਂ ਨੇ ਮਾਫ਼ ਕਰ ਵੀ ਦਿੱਤਾ ਹੋਵੇਗਾ। ਤੁਹਾਨੂੰ ਯਾਦ ਹੋਣਾ ਕਿ ਜਦੋਂ 4 ਸਾਲ ਪਹਿਲਾਂ ਜਦੋਂ ਇਹ ਕੰਮ ਹੋਇਆ ਨਾ, ਉਸ ਤੋਂ ਬਾਅਦ ਤੁਸੀਂ ਨਗਾਰੇ 'ਤੇ ਜਾਂ ਸਰਦਾਰੀ 'ਤੇ ਕਦੇ ਇਹਨਾਂ ਦਾ ਗੀਤ ਨਹੀਂ ਸੁਣਿਆ ਹੋਊਗਾ, ਹਾਲਾਂਕਿ ਮੇਰੇ ਨਾਲ ਚੰਗੇ ਵਧੀਆ ਰਿਲੇਸ਼ਨ ਸਨ। 32 ਵਾਲੀ ਗੱਲ ਤੋਂ ਘੱਟ, ਪਰ ਜਿਹੜੀ ਜਦੋਂ ਪੰਜਾਬੀ ਭਾਸ਼ਾ ਵਾਲੀ ਗੱਲ ਚੱਲੀ ਸੀ ਉਦੋਂ ਆਪਾਂ ਸਾਰੇ ਆਹਤ ਹੋਏ ਸੀ, ਜ਼ਰੂਰ ਹੋਏ ਸੀ, ਕਿਉਂਕਿ ਜਿਸ ਢੰਗ ਦਾ ਉਦੋਂ ਮਾਹੌਲ ਬਣਿਆ ਸੀ, ਚਾਹੇ ਉਹ ਅਮਿਤ ਸ਼ਾਹ ਹੋਰਾਂ ਦੇ ਬਿਆਨ ਸੀ, ਚਾਹੇ ਕਿਸਾਨੀ ਅੰਦੋਲਨ ਦੇ ਦੌਰਾਨ ਜਿਹੜੀਆਂ ਭਾਵਨਾਵਾਂ ਸਾਡੀਆਂ ਸਟਿਮੂਲੇਟ ਹੋਈਆਂ ਸੀ, ਉਹ ਸਾਰਾ ਕੁਝ ਸੀ। ਜਿਹੜਾ ਬੰਦਾ ਵੀ ਉਹ ਸਾਨੂੰ ਲੀਕ ਦੇ ਦੂਜੇ ਪਾਸੇ ਖੜਾ ਦਿਸਿਆ, ਅਸੀਂ ਉਹਨਾਂ ਨਾਲ ਨਾਤੇ ਤੋੜ ਲਏ ਸੀ। ਪਰ ਹਾਂ, ਕਦੇ ਕਦੇ ਮਨ ਦੇ ਵਿੱਚ ਆਉਂਦਾ ਵੀ ਯਾਰ ਵੀ ਏਡਾ ਵੱਡਾ ਗੁਨਾਹ ਵੀ ਨਹੀਂ ਕਿ ਕਿਸੇ ਦੀ ਇੱਕ ਗਲਤੀ ਕਰਕੇ 100 ਵਡਿਆਈਆਂ ਹੋਣ ਇੱਕ ਗਲਤੀ ਕਰਕੇ ਤੁਸੀਂ ਸਾਰਾ ਕੁਛ ਹੀ ਛਿੱਕੇ ਟੰਗਦੇ ਹੋ, ਇਹ ਵੀ ਚੰਗੀ ਗੱਲ ਨਹੀਂ। ਅੱਜ ਗੁਰਦਾਸ ਮਾਨ ਹੋਰਾਂ ਨੇ ਆਪਣੀ ਗੱਲ ਕਰਦਿਆਂ ਕਰਦਿਆਂ ਉਸ ਦਾ ਹਵਾਲਾ ਦਿੱਤਾ ਕਿ ਭਾਈ ਮੈਂ ਗੱਲ ਪੰਜਾਬੀ ਤੇ ਹਿੰਦੀ ਦੀ ਤਾਂ ਹੋਈ ਆ, ਕਹਿਣੀ ਕੁਛ ਹੋਰ ਚਾਹੁੰਦਾ ਸੀ, ਸਮਝੀ ਕੁਛ ਹੋਰ ਕਹੀ, ਪਰ ਉਸ ਗੱਲ ਨੂੰ ਏਡਾ ਲੰਬਾ ਖਿੱਚਣ ਦੀ ਵੀ ਲੋੜ ਨਹੀਂ ਸੀ। ਜੇ ਉਦੋਂ ਹੀ ਇਹ ਕਲੀਅਰ ਕਰ ਦਿੰਦੇ ਕਿ ਭਾਈ ਮੈਂ ਸਪਸ਼ਟੀਕਰਨ ਉਦੋਂ ਹੀ ਆ ਜਾਂਦਾ ਵੀ ਮੈਂ ਇਸ ਢੰਗ ਨਾਲ ਗੱਲ ਹੀ ਕੀਤੀ, ਪਰ ਉਦੋਂ ਕਿਤੇ ਨਾ ਕਿਤੇ ਜਿਹੜੀ ਸੀਗੀ ਜੀ ਉਹ ਕਿਉਂਕਿ ਉਹ ਜਿੱਥੋਂ ਉਹ ਦੇਖਦੇ ਸੀ ਉਥੋਂ ਉਹਨਾਂ ਨੂੰ ਉਹ ਗੱਲ ਚੰਗੀ ਲੱਗਦੀ ਸੀ। ਸੋ ਕਈ ਵਾਰੀ ਹੋ ਸਕਦਾ ਜਦੋਂ ਬੰਦਾ ਇਨਸਾਨ ਗੱਲ ਕਰਦਾ ਸ਼ਬਦਾਂ ਦਾ ਤੇ ਹੇਰ ਫੇਰ ਦੇ ਵਿੱਚ ਕਿਸੇ ਨੂੰ ਜਿਸ ਢੰਗ ਨਾਲ ਤੁਸੀਂ ਸਮਝਾਉਣਾ ਚਾਹੁੰਦੇ ਹੋ ਉਸ ਢੰਗ ਨਾਲ ਤੁਸੀਂ ਸਮਝਾ ਨਾ ਪਾਓ ਤੇ ਉਦੋਂ ਗੱਲ ਕਲੈਰੀਫਾਈ ਕਰ ਦੇਣਾ ਕੋਈ ਮਾੜੀ ਗੱਲ ਨਹੀਂ ਹੁੰਦੀ, ਪਰ ਅਜਿਹਾ ਨਹੀਂ ਕੀਤਾ। ਪਰ ਚਲੋ ਹੁਣ ਕਰਤਾ, ਦੇਰ ਆਇਦ ਦਰੁਸਤ ਆਇਦ, ਮਾਫ਼ ਕੀਤਾ ਭਾਈ। ਨਾਲ ਇਨਸਾਨ ਇਨਸਾਨ ਨੂੰ ਕਿੱਥੋਂ ਮਾਫ਼ ਕਰਨ ਵਾਲਾ, ਸਾਡੇ 'ਚ ਵੀ 100 ਔਗਣ ਨੇ, ਪਰ ਹਾਂ ਕਿਉਂਕਿ ਆਪਾਂ ਇੱਕ ਸਾਂਝੇ ਸਮਾਜ ਦੇ ਵਿੱਚ ਰਹਿੰਦੇ ਹਾਂ ਉੱਥੇ ਸਾਡੀਆਂ ਕੁਝ ਕੁ ਮਰਿਆਦਾਵਾਂ ਹੁੰਦੀਆਂ ਨੇ। ਸਾਂਝੇ ਸਮਾਜ ਦੇ ਵਿੱਚ ਰਹਿਣ ਲਈ ਸਾਨੂੰ ਉਹ ਮਰਿਆਦਾਵਾਂ ਦਾ ਪਾਲਣ ਕਰਨਾ ਪੈਂਦਾ, ਜਿੱਥੇ ਗਲਤੀਆਂ ਹੋਣ ਉੱਥੇ ਗਲਤੀਆਂ ਮੰਨਣੀਆਂ ਪੈਂਦੀਆਂ ਹੁੰਦੀਆਂ। ਜਿੰਨੀ ਜਲਦੀ ਹੋ ਸਕੇ, ਜਿੰਨੀ ਜਲਦੀ ਮੰਨ ਲਈਆਂ ਜਾਣ, ਉਨੀ ਸੌਖ ਰਹਿੰਦੀ ਆ ਰਿਲੇਸ਼ਨਸ਼ਿਪਸ ਜਿਹੜੇ ਨੇ ਜੋ ਡਿਵੈਲਪਡ ਰਹਿੰਦੇ ਨੇ। ਪਰ ਜਿੰਨੀ ਅਸੀਂ ਇਗਨੋਰੈਂਟ ਬਣ ਜਾਂਦੇ ਹਾਂ ਉਨੀਆਂ ਫਿਰ ਚੀਜ਼ਾਂ ਉਲਝਦੀਆਂ ਨੇ। ਆਓ ਫਿਰ ਆਪਾਂ ਗੁਰਦਾਸ ਮਾਨ ਸਾਹਿਬ ਦੀ ਜਿਹੜੀ ਉਹ ਰਚਨਾ ਸੀ ਪੰਜਾਬੀ ਦੇ ਨਾਲ ਵਾਪਸਤਾ, ਜਿਹਨੂੰ ਅਸੀਂ ਬਹੁਤ ਸ਼ੌਕ ਦੇ ਨਾਲ ਕਹਿ ਲਓ ਵੀ ਸਾਲ ਦੇ ਵਿੱਚ ਘੱਟੋ ਘੱਟ 10-12 ਵਾਰੀ ਤੇ ਰੇਡੀਓ ਟੀ ਵੀ ਤੇ ਵਜਾ ਹੀ ਲੈਂਦੇ ਸੀ। ਹੁਣ 4 ਸਾਲ ਹੋ ਗਏ ਨਹੀਂ ਸੀ ਸੁਣੀ, ਅੱਜ ਸੁਣਦੇ ਹਾਂ।
ਪੰਜਾਬੀ ਜ਼ਬਾਨੇ ਨੀਰਾ ਖਾਨੇ ਮੇਰੇ ਦੇਸ਼ ਦੀਏ, ਪੰਜਾਬੀ ਜ਼ਬਾਨੇ ਨੀਰਾ ਖਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚੇਤੀ ਨੁਹਾਰਨੀ, ਮੀਡੀਆਂ ਖਿਲਾਰੀ ਤੇਰੇ ਨੀ ਬੁੱਲੇ ਦੀਏ ਕਾਫੀਏ, ਕਿਨੇ ਤੇਰਾ ਲਾਲ ਸ਼ਿੰਗਾਰਨੀ, ਪੰਜਾਬੀ ਜ਼ਬਾਨੇ ਨੀ ਰੱਖਾਨੇ ਮੇਰੇ ਦੇਸ਼ ਦੀਏ। ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥਾ ਟਿੱਲੇ ਜਾਈ, ਤੂੰ ਗੋਰਖ ਦੀ ਗੁੜਤੀ ਲੈ ਕੇ ਨਾ ਥਾ ਟਿੱਲੇ ਜਾਈ, ਤੂੰ ਬਾਬੇ ਦੀ ਬਾਣੀ ਬਣ ਕੇ ਗੁਰੂਆਂ ਦੇ ਘਰ ਆਈ, ਸੰਗਤਾਂ ਨੇ ਲਾ ਦਿੱਤੇ ਵਿਆਹ ਦਿੱਤਾ ਐਸਾ ਤੈਨੂੰ, ਸੰਗਤਾਂ ਨੇ ਲਾ ਦਿੱਤੇ ਵਿਆਹ ਦਿੱਤਾ ਐਸਾ ਤੈਨੂੰ, ਦਿਨਾਂ ਵਿੱਚ ਹੋ ਗਈ ਮੁਟਿਆਰਨੀ, ਪੰਜਾਬੀ ਜ਼ਬਾਨੇ ਨੀ ਰੱਖਣੇ ਮੇਰੇ ਦੇਸ਼ ਦੀਏ। ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਡ ਚੁਕਾਈ, ਸੂਫੀ ਸੰਤ ਫਕੀਰਾਂ ਤੈਨੂੰ ਦਿੱਤੀ ਕੁੰਭ ਚੁਕਾਈ, ਹਰ ਪੰਜਾਬੀ ਦੀ ਮਾਂ ਬਣ ਕੇ ਕਰ ਕਰ ਕਦਰ ਪਵਾਈ, ਟੋਲੇ ਮਾਜੇ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਟੋਲੇ ਮਾਜੇ ਟੱਪੇ ਤੇਰੇ ਰੂਪ ਦਾ ਸ਼ਿੰਗਾਰ ਬਣੇ, ਕਾਫੀਆਂ ਸਵਈਏ ਤੇਰਾ ਪਿਆਰ ਨੀ, ਪੰਜਾਬੀ ਜ਼ਬਾਨੇ ਨੀ ਰੱਖਾਨੇ ਮੇਰੇ ਦੇਸ਼ ਦੀਏ। ਵਾਰਸ ਬੁੱਲੇ ਸ਼ਾਹ ਹੁਸੈਨ ਤੇ ਹਾਸ਼ਮ ਕਾਦਰ ਯਾਰਾਂ,
ਅਬਾਸ ਬੁੱਲੇ ਸ਼ਾਹ ਹੁਸੈਨ ਤੇ ਹਾਸ਼ਮ ਕਾਦਰੀ ਯਾਰਾ ਘਰ ਘਰ ਵਿੱਚ ਤੈਨੂੰ ਅਦਬ ਬਖਸ਼ਿਆ ਸ਼ਾਇਰਾਂ ਤੇ ਫਨਕਾਰਾ ਸਨ ਸਨ ਤਾਲੀ ਵਿੱਚ ਹੋਇਆ ਅਧਰੰਗ ਤੈਨੂੰ ਸਨ ਸਨ ਤਾਲੀ ਵਿੱਚ ਹੋਇਆ ਅਧਰੰਗ ਤੈਨੂੰ ਫੇਰ ਨਾ ਤੂੰ ਹੋਈ ਪੱਬਾ ਪਾਰਨੀ ਪੰਜਾਬੀ ਏ ਜ਼ਬਾਨੇ ਨੀ ਰਖਾਨੇ ਮੇਰੇ ਦੇਸ਼ ਦੀਏ।
ਉਮੀਦ ਹੈ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗ ਰਹੀ ਹੋਗੀ। ਸੋ ਇਹਦਾ ਬਾਕੀ ਗਾਣੇ ਦਾ ਹਿੱਸਾ ਆਪਾਂ ਸੁਣਦੇ ਹਾਂ। ਇਹ ਮੇਰੇ ਨਾਲ ਕਾਲਰ ਨੇ, ਇੱਕ ਦੋ ਕਾਲਾਂ ਜਿਹੜੀਆਂ ਸਨ ਉਹ ਡਰੋਪ ਹੋ ਗਈਆਂ। ਭਾਈ ਕਰ ਸਕਦੇ ਹੋ 4096 1728। ਸਤਿ ਸ੍ਰੀ ਅਕਾਲ ਜਸਵੀਰ ਸਿੰਘ ਜੀ, ਕੀ ਹਾਲ ਚਾਲ ਨੇ?
ਚੜ੍ਹਦੀ ਕਲਾ ਵੀਰ ਜੀ, ਤੁਸੀਂ ਸੁਣਾਓ?
ਵਧੀਆ 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 ਵਧੀਆ, ਠੀਕ ਠਾਕ ਹੋ?
ਚੜ੍ਹਦੀ ਕਲਾ ਜੀ।
ਕੀ ਮਾਹੌਲ ਆ ਬਾਹਰਲਾ?
ਮਾਹੌਲ ਜਿੱਦਾਂ ਦਾ ਪਹਿਲਾਂ ਸੀਗਾ ਜੀ ਉਦਾਂ ਦਾ ਹੀ ਅਜੇ ਕੋਈ ਚੇਂਜ ਨਹੀਂ ਆਈ ਇੰਟਰਸਟ ਰੇਟ ਘਟਣ ਦਾ।
ਹੁਣ ਜਦੋਂ ਫੈਡਰਲ ਰਿਜ਼ਰਵ ਨੇ ਥੋੜਾ ਜਿਹਾ ਹੌਸਲਾ ਦਿੱਤਾ ਕਹਿ ਲਓ, ਜਾਂ ਜਦੋਂ ਉਹਨਾਂ ਦਾ 54 ਆਪਾਂ ਐਕਸਪੈਕਟ ਕਰਦੇ ਸੀ ਪਰ ਉਹਨਾਂ ਨੇ 0.50 ਘਟਾਇਆ ਤੇ ਨਾਲ ਇਹ ਵੀ ਪ੍ਰੋਡਿਕਸ਼ਨ ਕੀਤੀ ਆ ਵੀ ਹਾਲੇ ਇੱਡੇ ਦਾ ਹੋਰ ਘਟਾਉਣਗੇ ਉਹ ਦੋ ਵਾਰੀ। ਉਹਦੇ ਨਾਲ ਮੈਨੂੰ ਲੱਗਦਾ ਨੀ ਵੀ ਬੈਂਕ ਆਫ ਕੈਨੇਡਾ ਦੇ ਕੋਲ ਥੋੜੇ ਬਹੁਤਾ ਰੂਮ ਅਵੇਲੇਬਲ ਹੋ ਗਿਆ ਵੀ ਇਹ 98 ਜਾਂ ਫਿਰ ਇਸ ਤੋਂ ਵੀ ਵੱਧ ਘਟਾ ਸਕਦੇ।
ਦੇਖੋ ਜੀ, ਜੋ ਤਾਂ ਹੈਗਾ ਘਟਾਉਣਗੇ ਵੀ ਲਾਜ਼ਮੀ, ਪਰ ਵੇਖਣ ਵਾਲੀ ਇਹ ਗੱਲ ਆ ਕਿ ਜਿਵੇਂ ਆਪਣਾ ਬੈਂਕ ਆਫ ਕੈਨੇਡਾ ਵਾਲੇ ਜਾਂ ਗਵਰਨਰ ਜਿਹੜਾ ਇਹ ਗੱਲ ਕਰਦਾ ਕਿ ਜਿਹੜਾ ਇਨਫਲੇਸ਼ਨ ਆ ਉਹ ਘੱਟ ਕੇ 2% ਤੇ ਆ ਗਈ, ਪਰ ਲੱਗਦਾ ਨੀ ਕਿਤੇ ਵੀ 2% ਤੇ ਆਈ ਹੋਊਗੀ। ਵੀ ਜੇ ਆਪਾਂ ਆਲੇ ਦੁਆਲੇ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਚੀਜ਼ਾਂ ਦੇ ਵਿੱਚ ਝਾਤੀ ਮਾਰਦੇ ਹਾਂ ਲੈਣ ਵਾਲੀਆਂ ਦੇ ਵਿੱਚ, ਨਾ ਤਾਂ ਵੇਖੋ ਜੀ ਤੇਲ ਘਟਿਆ
ਜੀ,
ਨਾ ਕਿਤੇ ਗਰੋਸਰੀ ਘਟੀ ਹੈ, ਨਾ ਫਿਰ ਲੀੜੇ ਕੱਪੜੇ ਦੀਆਂ ਪ੍ਰਾਈਸਾਂ ਘਟੀਆਂ ਨੇ, ਤੇ ਨਾ ਹੀ ਕਿਸੇ ਦੀ ਤਨਖਾਹ ਵਧੀ ਹੈ।
ਅਸਲ ਚ ਕੀ ਆ ਕਿ ਜਿਹਨਾਂ ਨਾ ਕੁਝ ਜਿਹੜੀਆਂ ਇਨਫੋਰਸਮੈਂਟ ਏਜੰਸੀ ਚਾਹੀਦੀਆਂ ਨੇ, ਗੱਲ ਕੀ ਜਿਹੜਾ ਰਿਟੇਲਰ ਆ ਨਾ, ਜੇ ਉਹਨੂੰ ਆਪਾਂ ਨੂੰ ਸਿੱਧੇ ਲਫ਼ਜ਼ਾਂ ਦੇ ਵਿੱਚ ਇਹ ਸਮਝਣਾ ਹੋਵੇ ਵੀ ਜਿੱਥੇ ਉਹਦਾ ਹੱਥ ਟਿਕਿਆ ਸੀ ਨਾ, ਉਹ ਭਾਵੇਂ ਉਹਨੂੰ ਹੁਣ ਪਿਛਲੇ ਪਾਸਿਓਂ ਸਮਾਨ ਸਸਤਾ ਮਿਲਣਾ ਸ਼ੁਰੂ ਹੋ ਵੀ ਗਿਆ ਹੋਵੇ,
ਪਰ ਉਹ ਘਟਣਾ ਨੀ ਨਾ ਜੀ,
ਪਰ ਉਹ ਘਟਾ ਨੀ ਰਿਹਾ। ਉਹ ਕਹਿੰਦਾ ਜਿੱਥੇ ਲੋਕੀ ਗਿੱਜੇ ਰਹਿਣ ਦਿਓ।
ਬਿਲਕੁਲ ਜੀ, ਦੇਖੋ ਜਿਹੜੀ ਆਪਣਾ ਨਵੀਂ ਰਿਪੋਰਟ ਆਈ ਆ ਗਲੋਬਲ ਐਂਡ ਮੇਲ ਨੇ ਅੱਜ ਇੱਕ ਰਿਪੋਰਟ ਜਾਰੀ ਕੀਤੀ ਆ, ਉਹਦੇ ਵਿਚ ਜਿਹੜੀ ਆਮ ਮੀਡੀਅਮ ਫੈਮਿਲੀ ਦੀ ਇਨਕਮ ਆ 1976 ਦੇ ਵਿਚ ਲੋਕਾਂ ਦੀ ਉਹ ਸੀਗੀ 64,000, ਤੇ ਅੱਜ ਦੀ 24 ਦੇ ਵਿਚ ਉਹ ਵੱਧ ਕੇ 65,400 ਹੋ ਗਈ। ਜੇ 76 ਵਾਲੀ ਇਨਕਮ ਤੇ ਇਨਕਮ ਦੇ ਵਿਚ ਲੋਕਾਂ ਦੀ ਜੇ $1,500 ਫਰਕ ਪਿਆ ਵਾ, ਤੇ ਪ੍ਰਾਈਸਾਂ ਦੇ ਵਿਚ ਮੇਰੇ ਹਿਸਾਬ ਨਾਲ ਸਵਾ ਦੇ ਹਿਸਾਬ ਨਾਲ ਫਰਕ ਪੈ ਗਿਆ।
76
ਦੇ ਵਿਚ ਤੁਸੀਂ ਘਰ ਵੇਖਦੇ ਹੋ ਤੇ ਉਦੋਂ ਮੈਨੂੰ ਲੱਗਦਾ ਲੱਖ ਡਾਲਰ ਤਾਂ
ਹਾਂਜੀ ਨਿਕਲਦਾ ਸਰ,
ਤੇ ਅੱਜ ਦੀ ਡੇਟ ਦੇ ਵਿਚ ਉਹ ਮਿਲੀਅਨ ਦਾ
ਜੀ, ਮਿਲੀਅਨ ਤੋਂ ਵੱਧ ਦਾ ਜੀ
ਲੋਕਾਂ ਦੀ ਇਨਕਮ, ਲੋਕਾਂ ਦੀ ਜਿਉਂ ਦੀ ਜਿਉਂ ਰਹੀ ਹੈ, ਪਰ ਜਿਹੜੇ ਰੋਜ਼ਮਰੀ ਦੇ ਜ਼ਿੰਦਗੀ ਦੇ ਖਰਚੇ ਨੇ ਜਾਂ ਪ੍ਰਾਈਸਾਂ ਨੇ ਉਹ ਅਸਮਾਨ ਨੂੰ ਛੂ ਗਈਆਂ, ਤੇ ਫਿਰ ਲੋਕਾਂ ਨੂੰ ਸੁਖ ਦਾ ਸਾਹ ਕਿਵੇਂ ਆਉ ਦੱਸੋ।
ਇੱਕ ਦਰਅਸਲ ਜਦੋਂ ਇਨਫਲੇਸ਼ਨ ਦੀ ਗੱਲ ਕੀਤੀ ਜਾਂਦੀ ਆ, ਇਨਫਲੇਸ਼ਨ ਘਟਾਉਣ ਦੀ ਗੱਲ ਕੀਤੀ ਜਾਂਦੀ ਹੈ, ਡਿਫਲੇਸ਼ਨ ਕਦੀ ਇਹਨਾਂ ਦੇ ਮੂੰਹ ਨਹੀਂ ਸੁਣਿਆ ਹੋਊਗਾ।
ਬਿਲਕੁਲ,
ਇਹ ਡਿਫਲੇਸ਼ਨ ਚਾਹੁੰਦੇ ਨੀ ਹਾਂਜੀ। ਸੋ ਇੱਕ ਜਿਹੜੀ ਮੈਂ ਉਹ ਇੱਕ ਮਹਿਸੂਸ ਕਰਦਾ ਹੁੰਦਾ ਕਿ ਸਾਡੀ ਜਿਹੜੀ ਇੱਕ ਸਾਈਕੀ ਹੈ ਨਾ, ਆਪਾਂ ਵੀ ਕੁਝ ਕੁ ਚੀਜ਼ਾਂ ਦੀ, ਜਿਵੇਂ ਇਨਸਾਨ ਖੁਸ਼ ਹੁੰਦਾ ਵੀ ਜੇ ਮੈਂ 5 ਲੱਖ ਦਾ ਘਰ ਲਿਆ ਨਾ ਤੇ ਕੱਲ ਨੂੰ ਮੇਰੀ ਖ਼ਬਰ ਆਉਂਦੀ ਆ, ਭਾਵੇਂ ਉਹ ਜਿਹੜਾ ਤੁਹਾਡਾ ਸਿਟੀ ਵੱਲੋਂ ਅਸੈਸਮੈਂਟ ਹੀ ਆਉਣੀ ਹੋਵੇ ਵੀ ਉਹਦੇ ਤੇ ਉਹਨਾਂ ਨੇ ਤੁਹਾਡੀ ਜਿਹੜੀ ਪ੍ਰੋਪਰਟੀ ਦੀ ਵੈਲਿਊ ਜਿਹੜੀ ਆ ਤੁਸੀਂ 5 ਲੱਖ ਦੀ ਲਈ ਆ, ਉਹਨੇ 6 ਲੱਖ ਦੀ, ਤੁਸੀਂ ਖੁਸ਼ ਹੁੰਦੇ ਹੋ ਵੀ ਭਾਈ ਲੈ 1,00,000 ਬਣ ਗਿਆ ਗੇ ਹਾਂਜੀ।
ਬਿਲਕੁਲ,
ਉਹ ਤੁਹਾਨੂੰ ਫੀਲ ਗੁੱਡ ਕਰਾਉਣ ਵਾਸਤੇ ਇੱਕ ਸਿਸਟਮ ਇਹੋ ਜਿਹਾ ਕ੍ਰੀਏਟ ਕੀਤਾ, ਤੁਸੀਂ ਇਹ ਨਹੀਂ ਮਹਿਸੂਸ ਕਰਦੇ ਕਿ ਤੁਹਾਡੇ ਪੈਸੇ ਦੀ ਵੈਲਿਊ ਘਟ ਗਈ ਆ। ਜੇ ਇਹਦਾ ਕਹਿ ਲਓ ਵੀ 1 ਰੁਪਈਆ ਜਿਹੜਾ ਜੀ ਉਹ ਚੀਜ਼ ਜਿਹੜਾ ਆ ਉਹ ਖਰੀਦਣ ਦਾ ਤਾਕਤਵਰ ਸੀ ਤੇ ਉਹ ਹੁਣ 1.5 ਕੋਲੋਂ ਉਹ ਚੀਜ਼ ਨਹੀਂ ਖਰੀਦ ਹੁੰਦੀ।
ਬਿਲਕੁਲ ਜੀ,
ਪਰ ਦੂਜੇ ਪਾਸੇ ਅਸੀਂ ਇਹ ਮਹਿਸੂਸ ਕਰਦੇ ਫਿਰ ਤੇ ਅਮੀਰ ਹੋ ਗਏ, ਉਹ ਤੁਹਾਨੂੰ ਫਿਰ ਜਿਹੜਾ ਇਨਫਲੇਸ਼ਨ ਦੀ ਬਹੁਤੀ ਗੱਲ ਇਸ ਕਰਕੇ ਕੀਤੀ ਜਾਂਦੀ ਹੈ ਵੀ ਤੁਹਾਨੂੰ ਇਹ ਮਹਿਸੂਸ ਹੁੰਦਾ ਰਹੇ ਕਿ ਤੁਸੀਂ ਦਿਨੋਂ ਦਿਨ ਤਰੱਕੀ ਕਰ ਰਹੇ ਹੋ, ਅਮੀਰ ਹੋ ਰਹੇ ਹੋ।
ਹਾਂ ਬਿਲਕੁਲ, ਇਵੇਂ ਹੀ ਜੇ ਤਾਂ ਆਪਾਂ ਅੱਜ ਤੋਂ 3 ਸਾਲ ਪੁਰਾਣੀ ਜਾਂ 4 ਸਾਲ ਪੁਰਾਣੀਆਂ ਗੱਲਾਂ ਕਰਦੇ ਹਾਂ ਤਾਂ ਜਿਹੜੇ ਭੈਣ ਭਰਾ ਘਰਾਂ ਦੇ ਇਨਵੈਸਟ ਵਿਚ ਇਨਵੈਸਟਮੈਂਟ ਕਰਦੇ ਸੀਗੇ, ਰੀਅਲ ਸਟੇਟ ਦੇ ਵਿਚ ਇਨਵੈਸਟਮੈਂਟ ਕਰਦੇ, ਉਹ ਵੀ ਤਾਂ ਇਹੀ ਹਾਲ ਸੀ ਨਾ
ਜੀ ਜੀ,
ਉਹ ਅੱਜ ਤੁਸੀਂ ਮਿਲੀਅਨ ਦਾ ਲਿਆ ਵਾ ਤੇ ਛੇ ਮਹੀਨਿਆਂ ਚੋਂ 1.4 ਦਾ ਹੋ ਗਿਆ, ਬੰਦਾ ਇਹ ਸੋਚਣ ਲੱਗ ਪਿਆ ਮੇਰੇ ਕੋਲ $4 lakh ਜੁੜ ਗਿਆ, ਪਰ ਉਹ $4 lakh ਹੈ ਕਿੱਥੇ ਆ
ਜੀ?
ਵੀ ਜੇਬ ਚ ਕਿਸੇ ਦੀ ਕੈਸ਼ ਫਲੋ ਹੈ ਨੀ ਗਾ ਜਾਂ ਜੇਬ ਚ ਤਾਂ ਪੈਸਾ ਹੈ ਨੀ ਗਾ, ਉਹ ਤਾਂ ਪੇਪਰਾਂ ਚ ਰਹਿ ਗਿਆ।
ਔਰ ਗਿਲ ਚ ਵੀ ਉਹ ਜਿਹੜਾ ਪੇਪਰ ਵਾਲੀ ਮਨੀ ਹੈ ਨਾ, ਉਹ ਤੁਹਾਨੂੰ ਪੇਪਰ ਵਾਲੀ ਮਨੀ ਤੁਹਾਡੀ ਦੱਸ ਕੇ ਤੇ ਉਹ ਕਹਿੰਦੇ ਸੀ ਵੀ ਇਹਨੂੰ ਕੰਮ ਲਾਓ ਭਾਈ, ਇਹਨੂੰ ਕਿਤੇ ਇਨਵੈਸਟ ਕਰੋ, ਸਾਡੇ ਨਾਲ ਕਰੋ ਸੰਪਰਕ ਤੇ ਇਹਨੂੰ ਇਨਵੈਸਟ ਕਰਦੇ ਆ ਤੁਸੀਂ ਹੋਰ ਅਮੀਰ ਹੋ ਜਾਣਾ।
ਬਿਲਕੁਲ।
ਔਰ ਵਿਚਾਰੇ ਜਿਹੜੇ ਉਹ ਬੰਦੇ ਜਿਹੜੇ ਉਸ ਝਾਂਸੇ ਚ ਆ ਗਏ ਤੇ ਅੱਜ ਉਹ ਕਹਿ ਲੋ ਕਿ ਜਵਕਦੇ ਫਿਰਦੇ ਆ।
ਬਿਲਕੁਲ।
ਔਰ ਜਿਹੜੇ ਉਹ ਇਨਵੈਸਟਮੈਂਟ ਕਰਵਾਉਣ ਵਾਲੇ ਜਵਕਦੇ ਉਹ ਵੀ ਫਿਰਦੇ ਆ, ਕਿਉਂਕਿ ਉਹਨਾਂ ਵਿਚਾਰਿਆਂ ਨੂੰ ਵੀ ਕਮਿਸ਼ਨ ਉਦੋਂ ਆਉਣਾ ਸੀਗਾ ਜਦੋਂ ਪ੍ਰੋਪਰਟੀ ਕਲੋਜ਼ ਹੋ ਜਾਂਦੀ।
ਬਿਲਕੁਲ।
ਸੋ ਉਹਨਾਂ ਨੇ ਕਹਿ ਲੋ ਵੀ ਪੱਲਿਓ ਪੈਸੇ ਪਾ ਕੇ ਤੇ ਉਦੋਂ ਮਹਿੰਗੇ ਭਾਅ ਦੇ ਵਿੱਚ ਐਡਵਰਟਾਈਜ਼ਮੈਂਟ ਕੀਤੀਆਂ ਨੇ। ਹਾਂਜੀ, ਉਹ ਗੱਲ ਤੇ ਆ ਵੀ ਨਾ ਉਹ ਆਪ ਵਿਚਾਰੇ ਕਿਸੇ ਜੋਗੇ ਰਹੇ ਤੇ ਨਾ ਉਹਨਾਂ ਨੇ ਆਪਦੇ ਜਿਹੜੇ ਕਲਾਇੰਟ ਸੀਗੇ ਉਹ ਕਿਸੇ ਜੋਗੇ ਛੱਡੇ
ਦਿੱਤਾ।
ਤੇ ਹੁਣ ਜੇ ਮੰਨ ਲਓ ਜਿਹੜੇ ਬੰਦੇ ਫਸੇ ਆ ਵਾਲੇ ਉਹਰੇ ਵੀ ਕੋਈ ਰਾਹ ਹੀ ਨੀ ਲੱਭਦਾ ਉਹਨਾਂ ਨੂੰ, ਤੁਸੀਂ ਉਹਨਾਂ ਦੀ ਕਿਵੇਂ ਮਦਦ ਕਰੋਗੇ?
ਬਿਲਕੁਲ ਜੀ, ਆਪਣੇ ਮੁਲਕ ਦਾ ਕੈਨੇਡਾ ਦਾ ਕਾਨੂੰਨ ਆ, ਸਿੱਧੂ ਸਾਹਿਬ ਚ ਇਸ ਕਾਨੂੰਨ ਦਿੱਤਾ, ਇਸ ਕਾਨੂੰਨ ਦਾ ਨਾਮ ਹੈਗਾ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ। ਵੈਸੇ ਸੁਣਨ ਦੇ ਵਿੱਚ ਨਾ ਜਾਏ ਖਤਰਨਾਕ ਲੱਗਦਾ ਵੀ ਜਿੱਥੇ ਬੈਂਕਰਪਸੀ ਦਾ ਲਫ਼ਜ਼ ਜੁੜ ਜਾਂਦਾ ਹੈ, ਪਰ ਇਹ ਕਾਨੂੰਨ ਦਾ ਨਾਮ ਇਹ ਹੈ ਜੀ ਬੈਂਕਰਪਸੀ ਐਂਡ ਇਨਸੋਲਵੈਂਸੀ ਐਕਟ। ਇਹਦੇ ਵਿੱਚ ਅੱਗੇ ਜਾ ਕੇ ਦੋ ਪਾਰਟ ਆ ਜਾਂਦੇ ਨੇ, ਇੱਕ ਤਾਂ ਬੈਂਕਰਪਸੀ ਆ ਜਾਂਦੀ ਹੈ, ਕੰਜ਼ਿਊਮਰ ਪ੍ਰਪੋਜ਼ਲ ਆ ਜਾਂਦੀ ਹੈ
ਜੀ।
ਵੀ ਜੇ ਕੋਈ ਵੀ ਭੈਣ ਭਰਾ ਕਿਤੇ ਜਾਣੇ ਜਾਣੇ ਦੇ ਵਿੱਚ ਉਹਨਾਂ ਨੂੰ ਲੱਗਦਾ ਜਿਹੜੇ ਲਏ ਹੋਏ ਕਰਜ਼ੇ ਉਹਨਾਂ ਤੋਂ ਮੈਨੇਜ ਨਹੀਂ ਹੋ ਰਹੇ ਜਾਂ ਲਏ ਹੋਏ ਕਰਜ਼ੇ ਵਾਪਸ ਨਹੀਂ ਕੀਤੇ ਜਾ ਸਕਦੇ ਤੇ ਉਹਨਾਂ ਨੂੰ ਡਰ ਹੈ ਕਿ ਕਿਤੇ ਉਹਨਾਂ ਦੇ ਜਿਹੜੇ ਐਸਟ ਆ ਉਹ ਸੀਜ਼ ਨਾ ਹੋ ਜਾਣ ਜਾਂ ਉਹਨਾਂ ਦੇ ਅਕਾਊਂਟ ਨਾ ਗਾਰਨਿਸ਼ ਹੋ ਜਾਣ, ਉਹਨਾਂ ਦੀਆਂ ਪੇਮੈਂਟਾਂ ਨਾ ਗਾਰਨਿਸ਼ ਹੋ ਜਾਣ, ਉਹਨਾਂ ਦੇ ਅਗੇਂਸਟ ਕੋਈ ਜਜਮੈਂਟ ਨਾ ਹੋ ਜਾਣ ਡਿਫਾਲਟ ਦੀਆਂ, ਤੇ ਇਹਨਾਂ ਚੀਜ਼ਾਂ ਤੋਂ ਇਸ ਕਾਨੂੰਨ ਦੇ ਤਹਿਤ ਬਚਿਆ ਜਾ ਸਕਦਾ ਤੇ ਜਿਹੜੇ ਐਸਟ ਨੇ ਉਹ ਸੇਵ ਕੀਤੇ ਜਾ ਸਕਦੇ ਨੇ, ਜਿਹੜੇ ਪੁਰਾਣੇ ਕਰਜ਼ੇ ਨੇ ਉਹਨਾਂ ਨੂੰ ਮਾਫ਼ ਕਰਵਾਇਆ ਜਾ ਸਕਦਾ ਲੀਗਲ ਤਰੀਕੇ ਦੇ ਨਾਲ ਇਸ ਕਾਨੂੰਨ ਦੇ ਤਹਿਤ। ਤੇ ਸਾਡੇ ਆਫਿਸ ਵੱਲੋਂ ਲੰਮੇ ਸਮੇਂ ਤੋਂ ਇਹ ਇਹਦੇ ਨਾਲ ਰਿਲੇਟਡ ਜਿਹੜੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ। ਸਾਡੇ ਆਫਿਸ ਦਾ ਫੋਨ ਨੰਬਰ ਹੈਗਾ ਜੀ 416-502-3100। ਜੇ ਕੋਈ ਵੀ ਭੈਣ ਭਰਾ ਕਿਤੇ ਜਾਣੇ ਜਾਣੇ ਦੇ ਵਿੱਚ ਇਹੋ ਜਿਹੀ ਮੁਸੀਬਤ ਵਿੱਚ ਫਸਿਆ ਹੋਇਆ, ਉਹਨਾਂ ਦੇ ਲਏ ਹੋਏ ਕਰਜ਼ੇ ਉਹਨਾਂ ਕੋਲ ਮੈਨੇਜ ਨਹੀਂ ਹੋ ਰਹੇ ਜਾਂ ਲਏ ਹੋਏ ਕਰਜ਼ੇ ਘਟਣ ਦੀ ਥਾਂ ਵੱਧਦੇ ਜਾ ਰਹੇ ਨੇ, ਤਾਂ ਉਹ ਭੈਣ ਭਰਾ ਇਹ ਕਰਜ਼ੇ ਮਾਫ਼ ਕਰਵਾ ਸਕਦੇ ਨੇ ਜੀ। ਸਾਡੇ ਆਫਿਸ ਨਾਲ ਕੰਟੈਕਟ ਕਰ ਸਕਦੇ ਨੇ 416-502-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ ਚੋਂ ਕੱਢ ਸਕਦੇ ਹਾਂ ਤੇ ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਪ੍ਰੈਸ਼ਰ ਸਟਾਰਟ ਕਰਵਾਇਆ ਜਾ ਸਕਦਾ। ਆਫਿਸ ਦਾ ਫੋਨ ਨੰਬਰ 416-502-3100।
ਬਹੁਤ ਬਹੁਤ ਧੰਨਵਾਦ ਜੀ।
ਧੰਨਵਾਦ,
ਮਿਲਦੇ ਹਾਂ। ਦੇਸ਼ ਦਾ ਧਿਆਨ ਨਾਲ ਸੁਣੋ, ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-8154 ਤੇ ਸੰਪਰਕ ਕਰੋ ਪੱਪੂ ਹਲਵਾਈ।
ਮੇਰੀ ਨਿੱਕੀ ਭੈਣ, ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇਣੀ, ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਆਨ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ਼ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਇੱਕ ਕੁੜੀ ਬਣਾਵਾਂ ਜੀ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ 410-841-4178 ਸਰਵਲੋਕ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਇਵੈਲੂਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313 416-213-1313
7895 Tranmere Drive 206 Mississauga ਡੀਲ ਮੁੰਡੀ ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ, ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045 9579-0045 ਟੌਪ ਚੁਆਇਸ ਇਲੈਕਟ੍ਰੋਨਿਕ।
ਓਏ, ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ। ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ, ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ ਸਪਰੈਂਜਾ ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, ਸਪਰੈਂਜਾ ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨ, ਪ੍ਰੀ ਵੈਡਿੰਗ ਫੰਕਸ਼ਨ, ਐਨੀਵਰਸਰੀਜ਼, ਬਰਥਡੇਜ, ਕਾਰਪੋਰੇਟ ਇਵੈਂਟਸ, ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪਰੈਂਜਾ ਬੈਂਕਵਿਟ ਹਾਲ, 510 ਡਿਅਰਹਰਸ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458 9057933458
ਇੱਕ ਵਾਰੀ ਫੇਰ ਸਵਾਗਤ ਜੀ। ਉਮੀਦ ਹੁਣ ਤੱਕ ਦੀ ਗੱਲਬਾਤ ਤੁਹਾਨੂੰ ਜ਼ਰੂਰ ਚੰਗੀ ਲੱਗ ਰਹੀ ਹੋਵੇਗੀ। ਪੁਲਿਸ ਇੱਕ ਸ਼ੱਕੀ ਦੀ ਭਾਲ ਕਰ ਰਹੀ ਹੈ ਜੀ। ਟੋਰਾਂਟੋ ਪੁਲਿਸ ਨੇ, ਜੁਰਮ ਪੁਲਿਸ ਨੇ ਜਿਹੜੀ ਇਹ ਤਸਵੀਰ ਜਾਰੀ ਕੀਤੀ ਹੈ, ਆਪਣਾ ਪੰਜਾਬੀ ਨੌਜਵਾਨ ਆ, ਸਿਰ ਤੇ ਦਸਤਾਰ ਆ, ਕਿ ਜੁਰਮ ਰੀਜਨ ਟ੍ਰਾਂਜ਼ਿਟ ਬੱਸ ਦੇ ਵਿੱਚ ਸਵਾਰ ਇੱਕ ਔਰਤ ਦੇ ਨਾਲ ਇਹਨੇ ਛੇੜਛਾੜ ਕੀਤੀ ਹੈ। 12 ਸਤੰਬਰ ਲਗਭਗ 4:45 ਦੀ ਇਹ ਘਟਨਾ, ਪੁਲਿਸ ਨੇ ਕਿਹਾ ਕਿ ਪੀੜਤਾ ਓਸ਼ਵਾ ਓਨਟੈਰੀਓ ਦੇ ਵਿੱਚ ਕਾਲਜ ਤੋਂ ਨਿਕਲੀ ਅਤੇ ਨੇੜ ਦੀ ਇੱਕ ਬੱਸ ਦੇ ਵਿੱਚ ਸਵਾਰ ਹੋ ਗਈ। ਸ਼ੱਕੀ ਵੀ ਕਾਲਜ ਤੋਂ ਬਾਹਰ ਨਿਕਲਿਆ ਤੇ ਉਸੇ ਹੀ ਬੱਸ ਦੇ ਵਿੱਚ ਸਵਾਰ ਹੋ ਗਿਆ। ਪੁਲਿਸ ਨੇ ਕਿਹਾ ਕਿ ਸ਼ੱਕੀ ਪੀੜਤਾ ਦੇ ਬਗਲ ਦੇ ਵਿੱਚ ਬੈਠਾ, ਉਸ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਦਾ ਦੋਸ਼ ਹੈ ਕਿ ਜਦੋਂ ਉਹ ਬੱਸ ਵਿੱਚੋਂ ਬਾਹਰ ਨਿਕਲ ਰਹੀ ਸੀ ਤਾਂ ਸ਼ੱਕੀ ਨੇ ਉਸ ਨਾਲ ਜਿਨਸੀ ਛੇੜਛਾੜ ਕੀਤੀ। ਪੀੜਤਾ ਬੱਸ ਵਿੱਚੋਂ ਬਾਹਰ ਨਿਕਲੀ ਤੇ ਪੁਲਿਸ ਨੂੰ ਫੋਨ ਕੀਤਾ। ਪੁਲਿਸ ਨੇ ਵੀਰਵਾਰ ਨੂੰ ਸ਼ੱਕੀ ਦੀ ਪਛਾਣ ਕਰਨ ਦੀ ਕੋਸ਼ਿਸ਼ ਦੇ ਵਿੱਚ ਉਸ ਦੀਆਂ 2 ਤਸਵੀਰਾਂ ਜਿਹੜੀਆਂ ਨੇ ਜਾਰੀ ਕੀਤੀਆਂ ਨੇ, ਔਰ ਪੁਲਿਸ ਨੇ ਦਸਿਆ ਕਿ ਉਹਦੀ ਉਮਰ 20 ਤੋਂ ਲੈ ਕੇ 30 ਸਾਲ ਦੇ ਵਿਚਕਾਰ ਹੈ। ਉਹ ਲਗਭਗ 5 ਫੁੱਟ 8 ਇੰਚ ਲੰਬਾ, ਦਾੜੀ ਕਾਲੀ ਆ, ਕਾਲੇ ਰੰਗ ਦੀ ਪੱਗ ਬੰਨੀ ਆ, ਸਫੈਦ ਰੰਗ ਦੀ ਟੀ ਸ਼ਰਟ ਪਾਈ ਆ, ਗੂੜੇ ਰੰਗ ਦੀ ਜੀਨ, ਕਾਲੇ ਰੰਗ ਦਾ ਬੈਗ ਪਾਇਆ ਹੋਇਆ ਸੀ। ਇਹਦੀ ਭਾਲ ਜਾਰੀ ਹੈ। ਔਰ ਤੁਸੀਂ ਮੇਨ ਸਟ੍ਰੀਮ ਦੇ ਚੰਗੇ ਚੰਗੇ ਚੈਨਲ ਦੇ ਉੱਪਰ ਇਹਦੀਆਂ ਤਸਵੀਰਾਂ ਦੇਖ ਸਕਦੇ ਹੋ। ਨਾਰਥ ਯਾਰਕ ਦੇ ਵਿੱਚ ਵੀਰਵਾਰ ਦੀ ਇੱਕ ਘਟਨਾ, ਜੇ ਇੱਕ ਪੈਦਲ ਜਾ ਰਿਹਾ ਵਿਅਕਤੀ ਇੱਕ ਹੋਰ ਵਾਹਨ ਦੀ ਵਹੀਕਲ ਦੀ ਚਪੇਟ ਦੇ ਵਿੱਚ ਆ ਗਿਆ, ਜਿਸ ਤੋਂ ਬਾਅਦ ਉਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਐਮਰਜੈਂਸੀ ਦਲ ਨੇ ਜੀਐਨ ਸਟਰੀਟ ਅਤੇ ਸ਼ੈਪਰਡ ਦੇ ਇਲਾਕੇ ਦੇ ਵਿੱਚ ਤਕਰੀਬਨ ਰਾਤੀ 8:15 ਦੇ ਲਾਗੇ ਛਾਗੇ ਇਹ ਟੱਕਰ ਜਿਹੜੀ ਆ ਉਹ ਦੱਸੀ ਗਈ ਆ। ਪੁਲਿਸ ਨੇ ਸ਼ੁਰੂ ਦੇ ਵਿੱਚ ਕਿਹਾ ਸੀ ਕਿ ਵਿਅਕਤੀ ਪੈਦਲ ਜਾ ਰਿਹਾ ਸੀ, ਉਸ ਨੂੰ ਗੰਭੀਰ ਸੱਟਾਂ ਦੇ ਚਲਦੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ। ਬਾਅਦ ਦੇ ਵਿੱਚ ਅਪਡੇਟ ਦੇ ਵਿੱਚ ਉਨ੍ਹਾਂ ਕਿਹਾ ਕਿ ਪੈਦਲ ਜਾ ਰਹੇ ਵਿਅਕਤੀ ਦੀਆਂ ਸੱਟਾਂ ਜਾਨਲੇਵਾ ਨਹੀਂ ਨੇ, ਔਰ ਪੁਲਿਸ ਦਾ ਕਹਿਣਾ ਹੈ ਕਿ
ਚਾਲਕ ਘਟਨਾ ਸਥਾਨ ਤੇ ਹੀ ਰਿਹਾ ਸੀ, ਉਹ ਗੱਡੀ ਭਜਾ ਕੇ ਨਹੀਂ ਲੱਗਿਆ। ਦੂਜੇ ਪਾਸੇ ਕੰਜ਼ਰਵੇਟਿਵ ਆਗੂ ਪੀਅਰ ਪੋਲੀਅਵ ਅਤੇ ਐਨਡੀਪੀ ਆਗੂ ਜਗਮੀਤ ਸਿੰਘ ਦੇ ਵਿਚਕਾਰ ਕੱਲ ਹਾਊਸ ਆਫ ਕਾਮਨਸ ਦੇ ਵਿਚ ਕਹਿੰਦੇ ਤਿੱਖੀ ਬਹਿਸ ਹੋਈ ਆ। ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਖਿਲਾਫ਼ ਕੰਜ਼ਰਵੇਟਿਵ ਦੇ ਪਹਿਲੇ ਬੇਭਰੋਸਗੀ ਮਤੇ ਦਾ ਸਮਰਥਨ ਨਹੀਂ ਕਰੇਗੀ। ਪੋਲੀਅਵ ਦੇ ਪ੍ਰਸ਼ਨਕਾਲ ਦੌਰਾਨ ਜਗਮੀਤ ਸਿੰਘ ਨੂੰ ਇਕ ਨਕਲੀ ਦਿਖਾਵਾ ਕਰਨ ਵਾਲਾ ਅਤੇ ਧੋਖੇਬਾਜ਼ ਕਿਹਾ। ਬਹੁਤ ਅੱਕੇ ਵਿਚਾਰੇ ਕੰਜ਼ਰਵੇਟਿਵ ਜਗਮੀਤ ਸਿੰਘ ਨੂੰ ਬਹੁਤ ਹੀ ਅੱਕੇ ਆ। ਭਵਿੱਖ ਵਿਚ ਕੋਈ ਵੀ ਇਸ ਵਿਕਾਊ ਐਨ ਡੀ ਪੀ ਆਗੂ ਦੀਆਂ ਗੱਲਾਂ ਤੇ ਕਿਵੇਂ ਵਿਸ਼ਵਾਸ ਕਰ ਸਕਦਾ? ਆਪਾਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਸੋਲਡ ਆਊਟ ਸਿੰਘ ਦੀ ਗੱਲ ਆ, ਤੇ ਇਹਨਾਂ ਦੇ ਪੋਲੀਓ ਹੋਰਾਂ ਨੇ ਤੇ ਸਾਰੇ ਸਿੰਘਾਂ ਨੂੰ ਹੀ ਇੱਕੋ ਰਸੇ ਲੰਘਾਤਾ। ਉਨ੍ਹਾਂ ਨੇ ਸਰਕਾਰ ਦੇ ਕਿਸੇ ਮੈਂਬਰ ਦੀ ਥਾਂ ਜਗਮੀਤ ਸਿੰਘ ਤੋਂ ਸਵਾਲ ਪੁੱਛੇ। ਜਦੋਂ ਉਨ੍ਹਾਂ ਨੇ ਅਜਿਹਾ ਕੀਤਾ ਤਾਂ ਐਨ ਡੀ ਪੀ ਸੰਸਥਾ ਵੱਲੋਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿਚ ਇਹ ਸ਼ਿਕਾਇਤ ਵੀ ਸ਼ਾਮਲ ਸੀ ਕਿ ਇਹ ਸਵਾਲ ਜਿਹੜੇ ਉਹ ਸਰਕਾਰੀ ਕੰਮਕਾਜ ਦੇ ਵਿਚ ਨਾਲ ਸਬੰਧਤ ਨਹੀਂ ਸੀ। ਔਰ ਸਦਨ ਦੇ ਪ੍ਰਧਾਨ ਗ੍ਰੈਗ ਫੋਗਸ ਨੇ ਸਦਨ ਦੀ ਕਾਰਵਾਈ ਨੂੰ ਕੁਝ ਮਿੰਟਾਂ ਦੇ ਲਈ ਰੋਕ ਵੀ ਦਿੱਤਾ ਸੀ। ਸੋ ਇਹਦੇ ਚਲਦੇ ਸਦਨ ਦੇ ਪ੍ਰਧਾਨ ਫੋਗਸ ਨੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਕਿਰਪਾ ਕਰਕੇ ਯਾਦ ਰੱਖੋ ਕਿ ਕੈਨੇਡੀਅਨ ਲੋਕ ਸਾਨੂੰ ਵੇਖ ਰਹੇ ਨੇ ਤੇ ਸਾਨੂੰ ਆਪਣੇ ਹਰ ਇਕ ਚੋਣ ਖੇਤਰ ਅਤੇ ਪੂਰੇ ਦੇਸ਼ ਦੇ ਲਈ ਵਾਸਤੂ ਦੇ ਵਿਚ ਲੋੜੀਂਦੇ ਤਰੀਕੇ ਨਾਲ ਵਿਹਾਰ ਕਰਨਾ ਚਾਹੀਦਾ। ਦੋਨਾਂ ਨੇਤਾਵਾਂ ਦੇ ਵਿਚਕਾਰ ਤਣਾਅ ਉਦੋਂ ਹੋਰ ਵਧ ਗਿਆ ਜਦੋਂ ਜਗਮੀਤ ਸਿੰਘ ਨੇ ਐਲਾਨ ਕੀਤਾ ਕਿ ਐਨ ਡੀ ਪੀ ਅਗਲੇ ਹਫ਼ਤੇ ਬੇਭਰੋਸਗੀ ਮਤੇ ਵਿਚ ਵੋਟ ਲਿਬਰਲ ਸਰਕਾਰ ਦੇ ਸਮਰਥਨ ਵਿਚ ਕਰੇਗੀ। ਬਸ ਹੋ ਗਏ ਅੱਗ ਭਭੂ ਲੱਗ ਗਏ। ਜਗਮੀਤ ਸਿੰਘ ਨੇ ਕਿਹਾ ਕਿ ਲਿਬਰਲ ਦਾ ਸਮਰਥਨ ਕਰਨ ਦਾ ਉਨ੍ਹਾਂ ਦੀ ਪਾਰਟੀ ਦਾ ਫੈਸਲਾ ਡੈਂਟਲ ਕੇਅਰ ਅਤੇ ਫਾਰਮਾ ਕੇਅਰ ਵਰਗੇ ਪ੍ਰੋਗਰਾਮਾਂ ਵਿਚ ਸੰਭਾਵੀ ਕੰਜ਼ਰਵੇਟਿਵ ਕਟੌਤੀ ਖਿਲਾਫ਼ ਪ੍ਰਤੀਰੋਧ ਕਰਨਾ ਹੈ। ਔਰ ਜਗਮੀਤ ਸਿੰਘ ਨੇ ਕੱਲ੍ਹ ਵੀ ਗੱਲ ਕਹੀ ਸੀ ਕਿ ਚਲੋ ਲਿਬਰਲ ਤਾਂ ਮਾੜੇ ਹੈਗੇ ਹੀ ਆ ਪਰ ਕੰਜ਼ਰਵੇਟਿਵ ਤੇ ਉਦੋਂ ਵੀ ਗਏ ਗੁਜਰੇ ਆ। ਜਗਮੀਤ ਸਿੰਘ ਨੇ ਕਿਹਾ ਕਿ ਅੱਗੇ ਵਧਣ ਵਾਲਾ ਫੈਸਲਾ ਕੈਨੇਡੀਅਨ ਲੋਕਾਂ ਅਤੇ ਮੱਧ ਵਰਗ ਦੇ ਲਈ ਬਹੁਤ ਮਹੱਤਵਪੂਰਨ ਹੈ, ਇਸ ਲਈ ਪਿਆਰੇ ਪੋਲੀਓਵ ਇਹ ਨਾ ਦੱਸਣ ਕਿ ਸਾਨੂੰ ਕੀ ਕਰਨਾ ਚਾਹੀਦਾ। ਅਸੀਂ ਕਿਸੇ ਅਜਿਹੇ ਵਿਅਕਤੀ ਦੀ ਗੱਲ ਨਹੀਂ ਸੁਣਾਂਗੇ ਜੋ ਲੋਕਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੀਆਂ ਚੀਜ਼ਾਂ ਵਿਚ ਕਟੌਤੀ ਕਰਨਾ ਚਾਹੁੰਦਾ। ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੇ ਦੌਰਾਨ ਜਗਮੀਤ ਸਿੰਘ ਹੋਰਾਂ ਤੋਂ ਬਾਰ ਬਾਰ ਪੁੱਛਿਆ ਗਿਆ ਕਿ ਉਹ ਆਪਣੀ ਪਾਰਟੀ ਦੇ ਸਪਲਾਈ ਐਂਡ ਕੌਨਫੀਡੈਂਸ ਡੀਲ ਤੋਂ ਬਾਹਰ ਨਿਕਲਣ ਦੇ ਕੁਝ ਹੀ ਦਿਨਾਂ ਬਾਅਦ ਟਰੂਡੋ ਸਰਕਾਰ ਦਾ ਸਮਰਥਨ ਕਿਵੇਂ ਕਰ ਸਕਦੇ ਨੇ। ਇਸ ਤੇ ਜਗਮੀਤ ਸਿੰਘ ਨੇ ਕਿਹਾ ਕਿ ਮੈਂ ਆਪਣੇ ਸ਼ਬਦਾਂ ਤੇ ਕਾਇਮ ਹਾਂ ਔਰ ਟਰੂਡੋ ਨੇ ਤੁਹਾਨੂੰ ਨਿਰਾਸ਼ ਕੀਤਾ ਤੇ ਉਨ੍ਹਾਂ ਨੂੰ ਇਕ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ। ਹੁਣ ਇੱਥੇ ਕੀ ਚੀਜ਼ ਹੈ ਕਿ ਚਲੋ ਹਰ ਇੱਕ ਬੰਦਾ ਜਿਹੜਾ ਰਾਜਨੀਤੀ ਖੇਡਦਾ ਪਰ ਜਿਹੜੀ ਇੱਕ ਡੈਸਪਰੇਟ ਹੋਏ ਨੇ ਜੀ ਕੰਜ਼ਰਵੇਟਿਵ, ਕਿਉਂਕਿ ਉਨ੍ਹਾਂ ਨੂੰ ਇਹ ਲੱਗਦਾ ਸੀ ਕਿ ਭਾਈ ਲੈ ਹੁਣ ਜਗਮੀਸੋਂ ਹੋ ਗਿਆ ਪਾਸੇ, ਹੁਣ ਤਾਂ ਵੋਟਾਂ ਪਈਆਂ ਅਸੀਂ 20 ਪੁਆਇੰਟ ਉੱਤੇ ਹਾਂ ਤੇ ਸਾਡੀ ਸਰਕਾਰ ਮੈਜੋਰਿਟੀ ਤੋਂ ਵੀ ਅੱਗੇ ਕੰਮ ਹੋਣਾ ਤੇ ਹੁਣ ਜਦੋਂ ਅਜਿਹਾ ਨਹੀਂ ਲੱਗਦਾ। ਆਪਾਂ ਜਿੱਦਣ ਪਹਿਲੇ ਦਿਨ ਇਹ ਖ਼ਬਰ ਆਈ ਆ, ਖ਼ਬਰ ਵੀ ਉਦੋਂ ਬ੍ਰੇਕ ਹੋਈ ਸੀ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਸੀ, ਆਪਾਂ ਉਹਦੇ ਗੱਲ ਕਹਿਤੀ ਸੀ ਕਿ ਭਾਈ ਐਡੀ ਛੇਤੀ ਜਿਹੜੀਆਂ ਇਹ ਉਮੀਦਾਂ ਲਾ ਲੈਣੀਆਂ ਵੀ ਸਰਕਾਰ ਡੇਪੂ ਕਦੇ ਵੀ ਨਹੀਂ, ਇਹ ਕੰਮ ਨਹੀਂ ਹੋਣਾ। ਹਾਲੇ ਆਹ ਸਿਆਲ ਲੰਘਾਓ ਜਦੋਂ ਬਰਫ਼ ਬੁਰਫ਼ ਖੁਰ ਗਈ ਉਹ ਤੋਂ ਬਾਅਦ ਇਹ ਸਾਰਾ ਕੁਛ ਵੋਟਾਂ ਛੋਟਾਂ ਵਾਲਾ ਕੰਮ ਹੋਣਾ। ਪਰ ਦੂਜੇ ਪਾਸੇ ਇੱਕ ਤੌਖਲਾ ਹੋਰ ਵੀ ਆ ਕਿ ਭਾਈ ਜਿਸ ਢੰਗ ਦੇ ਨਾਲ ਰੈਕਟੀਫਿਕੇਸ਼ਨ ਸ਼ੁਰੂ ਕੀਤੀ ਆ ਲਿਬਰਲਸ ਨੇ ਵੀ ਕਿਤੇ ਲੋਕ ਆਪਣਾ ਮਾਇੰਡ ਹੀ ਨਾ ਚੇਂਜ ਕਰ ਲੈਣ, ਇਹ ਤੌਖਲਾ ਜਿਹੜਾ ਕੰਜ਼ਰਵੇਟਿਵ ਦੇ ਮਨ ਦੇ ਵਿਚ ਹੀ ਆ ਵੀ ਹੁਣ ਤਾਂ ਮਾਹੌਲ ਬਹੁਤ ਵਧੀਆ ਸੀ, ਜੇ ਕਿਤੇ ਹੁਣ ਵੋਟਾਂ ਪੈ ਜਾਂਦੀਆਂ ਫਿਰ ਤਾਂ ਕੰਮ ਚੱਕਤਾ ਸੀ, ਪਰ ਜੇ ਹੁਣ ਵੋਟਾਂ ਨਹੀਂ ਪੈਂਦੀਆਂ ਤੇ ਜੇ ਕਿਤੇ ਮਾਹੌਲ ਹੋਰ ਬਦਲ ਗਿਆ ਤੇ ਫਿਰ ਕਿਤੇ ਉਹੀ ਕੰਮ ਨਾ ਹੋਵੇ ਵੀ ਨਹਾਤੀ ਧੋਤੀ ਰਹਿ ਗਈ ਉੱਤੇ ਮੱਖੀ ਬਹਿ ਗਈ, ਦੇਖਦੇ ਹਾਂ ਕੀ ਬਣਦਾ। ਦੂਜੇ ਪਾਸੇ ਪੰਜਾਬ ਦੇ ਵਿਚ ਵੀ ਅੱਜ ਕਹਿੰਦੇ ਕਿ ਭਗਵੰਤ ਮਾਨ ਹੋਰਾਂ ਨੇ ਕਹਿ ਵੀ ਇੱਕ ਮਿਸ਼ਨ ਵਜੋਂ ਕਹਿੰਦੇ ਅਸੀਂ ਬੁੱਢਾ ਨਾਲਾ ਸਾਫ਼ ਕਰਨਾ। ਕੱਲਾ ਬੁੱਢਾ ਨਾਲੇ ਨਹੀਂ, ਉਧਰ ਸਾਡੇ ਦੁਆਬੇ ਦੇ ਵਿਚ ਜਿਹੜੀ ਇੱਕ ਜਿਹਨੂੰ ਕਾਲਾ ਸਿੰਘਾਂ ਦੀ ਡਰੇਨ ਕਹਿੰਦੇ ਆ ਉਹਦੇ ਵਿਚ ਜਿੰਨਾ ਲੈਦਰ ਕੰਪਲੈਕਸ ਦਾ ਤੇ ਬਾਕੀ ਹੋਰ ਇੰਡਸਟਰੀ ਦਾ ਗੰਦ ਮੰਦ ਪੈਂਦਾ ਔਰ ਉਹਨੇ ਕਹਿ ਲਓ ਕਿ ਸ਼ਾਹਕੋਟ ਤੱਕ ਜਿੱਥੋਂ ਜਿੱਥੋਂ ਦੀ ਜਾਂਦੀ ਆ ਉਹ ਆਲੇ ਦੁਆਲੇ ਦੇ ਪਿੰਡਾਂ ਦੇ ਵਿਚ ਮੁਸ਼ਕ ਹੀ ਇੰਨਾ ਕਿ ਜਾ ਵੀ ਕਹਿਣ ਦੀ ਗੱਲ ਕੋਈ ਨਹੀਂ, ਥੱਲੇ ਵਾਲੇ ਪਾਣੀ ਕੰਟੈਮੀਨੇਟ ਕੀਤੇ ਨੇ। ਇਹ ਹਾਲਾਤ ਬੁੱਢੇ ਨਾਲੇ ਦੇ ਨੇ ਔਰ ਪਿਛਲੇ ਦਿਨ ਹੀ ਆਮ ਆਦਮੀ ਪਾਰਟੀ ਦੇ ਇੱਕ ਐਮ ਐਲ ਏ ਨੇ ਆਪਣੇ ਹੱਥੀਂ ਜਿਹੜਾ ਉੱਥੇ ਜਿਹਦੇ ਉੱਪਰ ਉਹਦਾ ਨਾਂ ਵੀ ਲਿਖਿਆ ਸੀ, ਜਿਹੜਾ ਨੀਂਹ ਪੱਥਰ ਰੱਖਿਆ ਸੀ ਬੁੱਢੇ ਨਾਲ ਦੀ ਸਫਾਈ ਵਾਸਤੇ, ਉਹ ਨੀਂਹ ਪੱਥਰ ਤੋੜਿਆ ਸੀ ਵੀ ਭਾਈ ਆ ਇਕੱਲੇ ਨੀਂਹ ਪੱਥਰ ਰੱਖਣ ਦਾ ਕੀ ਫਾਇਦਾ ਜੇ ਕੰਮ ਹੀ ਨਹੀਂ ਕਰਨਾ। ਆ ਹੁਣ ਜਿੱਦਣ ਦੇ ਭਗਵੰਤ ਮਾਨ ਹੋਰੀ ਹੈਲੀਕਾਪਟਰ ਤੋਂ ਡਿੱਗੇ ਨੇ, ਉਦਣ ਕਿਆਸ ਰਹੀਆਂ ਤਾਂ ਹੋਰ ਸੀਗੀਆਂ ਬਹੁਤ ਚੱਲਦੀਆਂ ਵੀ ਭਾਈ ਪਤਾ ਨਹੀਂ ਕਿਹੜੀ ਖ਼ਬਰ ਜਿਹੜੀ ਹੈ ਜੀ ਉਹ ਦਿੱਲੀ ਵਾਲਾ ਸੁਣਾਤੀ ਵੀ ਬੰਦਾ ਡੌਰ ਭੌਰਾ ਹੋ ਕੇ ਡਿੱਗੀ ਪਿਆ। ਔਰ ਉਦਣ ਦੀਆਂ ਗਤੀਵਿਧੀਆਂ ਥੋੜੀਆਂ ਜਿਹੀਆਂ ਤੇਜ਼ ਹੋਈਆਂ, BMW ਵਾਲਿਆਂ ਨਾਲ ਵੀ ਮੀਟਿੰਗਾਂ ਹੋ ਗਈਆਂ ਵੀ ਗੋਬਿੰਦਗੜ੍ਹ ਉਹ ਵੀ ਇੰਡਸਟਰੀ ਲੱਗ ਜਾਣੀ ਆ, ਤੇ ਹੁਣ ਬੁੱਢੇ ਵਾਲੇ ਪਾਸੇ ਨੂੰ ਵੀ ਤੁਰ ਪਿਆ ਜੀ। ਆ ਲੱਗਦਾ ਆ ਵੀ ਆ ਜਿਹੜਾ 2 ਮਹੀਨੇ ਆ ਨਾ ਇਹ ਵਾਹ ਵਾਹ ਰੌਣਕ ਲੱਗੀ ਰਹਿਣੀ ਆ। ਖੈਰ ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਸੁਣਨ ਦਾ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਲਈ ਆਪਾਂ ਨੂੰ ਟੌਪ ਚੋਇਸ ਇਲੈਕਟ੍ਰੋਨਿਕ ਦਾ ਸਹਿਯੋਗ ਹਾਸਲ ਸੀ। ਟੌਪ ਚੋਇਸ ਇਲੈਕਟ੍ਰੋਨਿਕ ਜਿਹੜਾ ਕਿ 16 ਇੰਟਰਮੋਡਲ ਡਰਾਈਵ CNR ਦੇ ਬਿਲਕੁਲ ਲੱਗੇ ਆ, ਔਰ ਉੱਥੋਂ ਤੁਸੀਂ ਫਰਿੱਜ, ਸਟੋਵ, ਵਾਸ਼ਰ, ਡਰਾਇਰ ਤੇ ਵਧੀਆ ਕਿਸਮ ਦੇ ਅਪਲਾਇੰਸ ਸਸਤੇ ਭਾਅ ਲੈ ਸਕਦੇ ਹੋ। 905-7790-045 ਇਹਨਾਂ ਦਾ ਫੋਨ ਨੰਬਰ ਹੈ। ਭੁਪੇਸ਼ ਵਰਮਾ ਹੋਰਾਂ ਦਾ ਫੋਨ ਨੰਬਰ ਦੱਸ ਦਈਏ ਕਿ ਜੇ ਤੁਸੀਂ ਪੈਸੇ ਧੇਲੇ ਦੀ ਭਾਲ ਦੇ ਵਿੱਚੋਂ ਫਸਟ ਮੋਰਗੇਜ, ਸੈਕੰਡ ਮੋਰਗੇਜ, ਹੋਮ ਇਕੁਇਟੀ, ਲਾਈਨ ਆਫ ਕ੍ਰੈਡਿਟ, ਪ੍ਰਾਈਵੇਟ ਫੰਡਿੰਗ ਚਾਹੀਦੀ ਹੈ, ਕ੍ਰੈਡਿਟ ਤੁਹਾਡਾ ਜਿਹੜਾ ਜੀ ਉਹ ਜਾਂ ਡਿਵੈਲਪ ਨਹੀਂ ਹੋਇਆ, ਅਸਟੈਬਲਿਸ਼ ਨਹੀਂ ਹੋਇਆ, ਜਾਂ ਫਿਰ ਕਹਿ ਲਓ ਕਿ ਖਰਾਬ ਹੋ ਚੁੱਕਾ, ਤਾਂ ਵੀ ਪੈਸੇ ਚਾਹੀਦੇ ਨੇ, ਇਹਨਾਂ ਨੂੰ ਫੋਨ ਕਰ ਲਓ, ਸਮੱਸਿਆ ਦਾ ਹੱਲ ਹੋ ਜੂ। 647-6247-77 ਤੇ ਸੰਪਰਕ ਕਰ ਸਕਦੇ ਹੋ। ਰਾਜ ਕਾਰਪਟ ਐਂਡ ਫਲੋਰਿੰਗ ਦੀ ਗੱਲ ਕਰਦੇ ਹੁੰਦੇ ਆਪਾਂ ਵੀ ਜੇ ਤੁਸੀਂ ਰੈਜੀਡੈਂਸ਼ੀਅਲ, ਕਮਰਸ਼ੀਅਲ ਕਾਰਪਟ ਲੈਣੀ ਹੈ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਤੇ ਰੋਲਰ ਸ਼ੀਟ ਲੈਣੇ ਨੇ ਤਾਂ ਰਾਜ ਕਾਰਪਟ ਐਂਡ ਫਲੋਰਿੰਗ 416-953-6253 ਇਹਨਾਂ ਦਾ ਫੋਨ ਨੰਬਰ ਹੈ। ਆਸਰਾ ਲੋਇਰ ਦੇ ਅਮਨਦੀਪ ਕਪਲਾ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ, 905-456-5020। ਵੰਡਰ ਵਰਲਡ ਇਮੀਗ੍ਰੇਸ਼ਨ ਦੇ ਮਨਮਿੰਦਰ ਖੋਸਾ ਹੋਰੀ, ਫੋਨ ਨੰਬਰ ਉਹੀ 647-6463000 ਤੇ ਪੱਪੂ ਹਲਵਾਈ ਦਾ ਫੋਨ ਨੰਬਰ ਹੈਗਾ ਜੀ 647-388-8853-388-8853। ਚਾਹੇ ਤੁਸੀਂ ਭਾਜੀ ਬਣਵਾਉਣੀ ਆ, ਕੇਟਰਿੰਗ ਕਰਵਾਉਣੀ ਆ, ਔਰ ਟੈਂਟ ਚਾਹੀਦੇ ਨੇ, ਮੇਜ਼ ਕੁਰਸੀਆਂ ਚਾਹੀਦੇ ਨੇ, ਤਾਂ ਇੱਕੋ ਫੋਨ ਨੰਬਰ ਆ ਜੀ 647-388-8853-54। ਰੀਅਲ ਸਟੇਟ ਦੇ ਵਿੱਚ ਖਰੀਦ ਵੇਚ ਕਰਨੀ ਆ ਤਾਂ ਮੇਰਾ ਫੋਨ ਨੰਬਰ 905-915-84-84। ਬਰਾੜ ਸਾਹਿਬ ਦਾ ਵੀ ਲੰਬਾ ਤਜਰਬਾ ਰੀਅਲ ਸਟੇਟ ਦੇ ਵਿੱਚ, ਪ੍ਰੋਗਰਾਮ ਤੋਂ ਬਾਅਦ ਵੀ ਸਾਡੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਬਰਾੜ ਸਾਹਿਬ ਦਾ ਫੋਨ ਨੰਬਰ 647-300-384-36, ਮੇਰਾ ਫੋਨ ਨੰਬਰ 905-915-84-84। ਗੁਰਦਾਸ ਮਾਨ ਸਾਹਿਬ ਨੂੰ ਫਿਰ ਆਪਾਂ ਸੁਣਦੇ ਹਾਂ, ਆਹ ਵੀ ਉਹਨਾਂ ਦਾ ਗੀਤ, ਕਿਉਂਕਿ ਹੁਣ ਵਿਚਾਰੇ ਅੱਜ ਅੱਖਾਂ ਭਰੀਆਂ ਸੀ ਤੇ ਦੁਖੀ ਸੀ, ਪਰ ਕਈ ਵਾਰੀ ਇਹ ਹੁੰਦਾ ਕਿ ਭਾਵੇਂ ਅਣਜਾਣਪੁਣ ਦੇ ਵਿੱਚ ਭਾਵੇਂ ਜਾਣ ਕੇ ਆਪਣੀਆਂ ਕੀਤੀਆਂ ਦੇ ਉੱਪਰ ਕਈ ਵਾਰੀ ਜਦੋਂ ਬੰਦਾ ਫਸ ਜਾਂਦਾ ਉਦੋਂ ਫਿਰ ਇਹੋ ਜਿਹਾ ਮਾਹੌਲ ਬਣਦਾ ਹੁੰਦਾ। ਆ ਉਹਨਾਂ ਦਾ ਗੀਤ ਆ, ਉਹਨਾਂ ਦੇ ਲਿਖਿਆ, ਉਹਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ, ਸੁਣਦੇ ਹਾਂ।
ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ। ਗੱਲ ਖੁਸ਼ੀਆਂ ਵੀ ਕਰਦਾ ਏ, ਗੱਲ ਖੁਸ਼ੀਆਂ ਵੀ ਕਰਦਾ ਏ, ਵੇੜੇ ਚ ਲਵਾ ਕੇ ਟਿਕਰਾ, ਉਹ ਵੇੜੇ ਚ ਲਵਾ ਕੇ ਟਿਕਰਾ। ਕੰਜਿਆਂ ਤੋਂ ਡਰਦਾ ਏ, ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ, ਦੁੱਖਾਂ ਨੂੰ ਬਣਾ ਕੇ ਆਪਣਾ।
You are listening to WTUR 770 AM, Youngstown, Toronto.
ट्रक का घूमता पहिया कनाडा की मोईशत की तरक्की का जामिन। आपका ट्रक सड़कों पर राज करे और कनाडा की मोईशत तरक्की की राह पर गामजन रहे। ट्रक मैनुअल या फिर ऑटोमेटिक, ट्रक की बेहतरीन सर्विस के लिए क्विक ट्रक लियो। Through out Ontario, no appointment needed, drive through facility, one stop shop. Up Tisri location, exit 579 from Highway 401. In Napanee, Quick Truck Lieu, 519-622-0660, quicktruckliu.com.
गवर्नमेंट ग्रांट्स फॉर फैमिलीज विद किड्स। अगर आपकी इनकम $60,000 से कम है और आपके बच्चे 12 साल से कम उम्र के हैं तो आपको गवर्नमेंट की तरफ से 12,000 से लेकर 60,000 तक की ग्रांट मिल सकती है और ये फंड 3 हफ्ते में ट्रांसफर हो जाएंगे। ये गवर्नमेंट ग्रांट ऑन्टेरियो, अल्बर्टा और BC प्रोविंस के लिए है। मजीद मालूम के लिए कॉल कीजिए शावेज 6477690241 6477690241।
इस महीने मेरी सेविंग $400 हुई है।